परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नू करिए पवित्र सारे ही मिलके आखिए धन श्री सतगुरु उदय सिंह सच्चे पातशाह जी। सिंघा नाम धारियां दा पंथ प्रकाश ग्रंथ दी कथा नू आप जी श्रवण कर रहे हो। इतिहास दे विच प्रसंग चल रहा है भाई राय सिंह जी दा। प्रसंग इत्थों तक पहुंचा है ग्रंथाकार संत काला सिंह जी बयान करदे ने कि जदों भाई राय सिंह जी वापस मुड़न लगे उस वेले पुजारियां दे नाल भाई राय सिंह दा वार्तालाप होया। भाई राय सिंह ने दस्या कि बाकी दे तख्तां दे उत्ते किस प्रकार दे नाल नामधारियां दा तिरस्कार कीता गया। हजूर साहब दे पुजारी कहन लगे भाई राय सिंह नूं कि सानू भी अरदास पाव के चिट्ठी अमृतसर तों आई सी तुहाडे खिलाफ, पर असी उस चिट्ठी दे उत्ते अजे तक कोई अमल नहीं कीता। जिन्ना चिर असी पूरे प्रकार दे नाल सही ते गलत दा निश्चा कर नहीं लेंदे उन्ना चिर असी चिट्ठी दे उत्ते अमल नहीं करांगे, पाव के जो उहदे ते लिखिया उहनूं प्रवान नहीं करांगे। कल इत्थों तक कथा पहुंची सी, अज इत्थों अगे मैं प्रारंभ करदा हां। दर्स करांगे जाए के सतगुरां दा हाथ जोड़ के सरब अलाया जे। हाथ जोड़ के ओ पुजारी भाई राय सिंह नू कहिंदे ने के पहला सतगुरु राम सिंह सच्चे पातशाह जी दा जाके दर्शन करांगे, उस तों बाद ही असी किसे निश्चे दे उत्ते पहुंच सकदे हां। नाम तारियां नाल नारारे उथे हुण तक भी है अज माया जे। ग्रंथाकार संत काला सिंह जी लिखते ने पुजारियां ने भाई राय सिंह दे नाल इस तरह दे बचन कीते ने। कवि संत काला सिंह जी लिखते ने कि हुण तक भी उस जगह दे उत्ते पाव के हजूर साहब दे विच कोई नाम तारियां दा रौला नहीं है। ये गल पूरे प्रकार दे नाल कवि जी लिखते ने कि अजमाई जा चुकी है। इसे प्रकार दे नाल जेकर प्रमाण नू देखना होवे ते सतगुरु जगजीत सिंह सच्चे पातशाह जी दा प्रमाण दिता जा सकदा। जिस वेले सतगुरु जगजीत सिंह सच्चे पातशाह जी पहुंचे सन हजूर साहब दे विच ते उत्थों दा जेड़ा मुख पुजारी सी उस वेले शायद मैनू उसका नाम ना याद आवे, उन्ने इन्ना ज्यादा सत्कार सतगुरु जगजीत सिंह सच्चे पातशाह जी दा कीता कि सिरोपा जेड़ा सी उह सतगुरु जी नूं प्रदान कीता। उन्ने सतगुरु गोविंद सिंह सच्चे पातशाह जी दा जेड़ा चोला सी उह भी अपने हत्थां दे नाल सतगुरु जगजीत सिंह सच्चे पातशाह जी दे गल दे विच पहनाया। सो मेरा सिर्फ कहण तों पावे है कि संत काला सिंह जी लिखते ने कि बाकी दे गुरुद्वारियां दे विच जिस तरह का वर्तारा वर्तदा है वह भावे उवें भी होवे, पर अज तक भी हजूर साहब दे विच जिहड़ा मिलाप है नामधारियां दा उहदे विच कोई रौला नहीं पैंदा। संत काला सिंह जी लिखते ने यह गल अजमाई जा चुकी है, परखी जा चुकी है। नाल गए पुजारी ने बेदा करने पैसा एक भी पास न लाया जे। फिर भाई राय सिंह नू दूर तक विद्या करन दे वास्ते पुजारी दूर तक पहुंचे ने। कवि ਸੰਤ ਕਾਲਾ ਸਿੰਘ ਜੀ ਲਿਖਦੇ ਨੇ, ਇੱਕ ਵੀ ਜਿਹੜਾ ਪੈਸਾ ਸੀ ਉਹ ਹਜ਼ੂਰ ਸਾਹਿਬ ਦੇ ਵਿੱਚੋਂ ਭਾਈ ਰਾਏ ਸਿੰਘ ਨੇ ਨਾ ਲਿਆ। ਜਿਹੜਾ ਖਰਚ ਦਿੱਤਾ ਪੂਰੇ ਸਤਿਗੁਰਾਂ ਨੇ, ਸਾਰਾ ਉਹ ਵੀ ਮੁੱਕ ਮੁਕਾਇਆ ਜੇ। ਤੇ ਜਿਹੜਾ ਰਾਹ ਦਾ ਖਰਚਾ ਸਤਿਗੁਰੂ ਰਾਮ ਸਿੰਘ ਜੀ ਨੇ ਭੈਣੀ ਸਾਹਿਬ ਦਿੱਤਾ ਸੀ ਭਾਈ ਰਾਏ ਸਿੰਘ ਨੂੰ, ਕਵੀ ਜੀ ਲਿਖਦੇ ਨੇ ਕਿ ਉਹ ਵੀ ਜਿਹੜਾ ਖਰਚਾ ਉਹ ਵੀ ਮੁੱਕ ਚੁੱਕਾ ਸੀ, ਖਤਮ ਹੋ ਚੁੱਕਾ ਸੀ। ਸਿੰਘ ਪਾਸ ਦਮੜੇ ਦੋਏ ਸੋਚ ਬਹੁਤੀ, ਚਾਰ ਮਾਸ ਪਿੱਛੋਂ ਮੋੜਾ ਪਾਇਆ ਜੇ। ਗ੍ਰੰਥਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਜਦੋਂ ਹਜ਼ੂਰ ਸਾਹਿਬ ਤੋਂ ਭਾਈ ਰਾਏ ਸਿੰਘ ਜੀ ਚੱਲੇ ਨੇ ਸ੍ਰੀ ਭੈਣੀ ਸਾਹਿਬ ਦੇ ਵੱਲ, ਉਸ ਵੇਲੇ ਸਿਰਫ ਦੋ ਦਮੜੇ ਭਾਈ ਰਾਏ ਸਿੰਘ ਦੇ ਕੋਲ ਬਚੇ ਸਨ ਤੇ ਸੋਚ ਬਹੁਤ ਜ਼ਿਆਦਾ ਭਾਈ ਰਾਏ ਸਿੰਘ ਦੇ ਮਨ ਦੇ ਵਿੱਚ ਹੋ ਰਹੀ ਸੀ ਕਿ ਦੋ ਦਮੜਿਆਂ ਦਾ ਖਰਚ ਕਰਕੇ ਮੈਂ ਸ੍ਰੀ ਭੈਣੀ ਸਾਹਿਬ ਕਿਵੇਂ ਪਹੁੰਚਾਂਗਾ। ਕਵੀ ਜੀ ਲਿਖਦੇ ਨੇ ਕਿ ਚਾਰ ਮਹੀਨਿਆਂ ਤੋਂ ਪਿੱਛੋਂ ਸ੍ਰੀ ਭੈਣੀ ਸਾਹਿਬ ਦੇ ਵੱਲ ਭਾਈ ਰਾਏ ਸਿੰਘ ਜੀ ਮੁੜੇ ਸਨ। ਪੰਧ ਪੈ ਗਿਆ ਸਿੰਘ ਜੇ ਸਤਿਗੁਰੂ ਦਾ, ਬਖਤ ਦੂਸਰੀ ਰਾਤ ਦਾ ਆਇਆ ਜੇ। ਇਸੇ ਪ੍ਰਕਾਰ ਪੂਰਨ ਰਾਏ ਸਿੰਘ ਸਤਿਗੁਰੂ ਰਾਮ ਸਿੰਘ ਜੀ ਦਾ ਸਿੰਘ ਰਸਤੇ ਤੇ ਪੈ ਗਿਆ, ਭਾਵ ਕੇ ਪੈਂਡਾ ਕਰਨਾ ਉਹਨੇ ਸ਼ੁਰੂ ਕੀਤਾ। ਕਵੀ ਜੀ ਲਿਖਦੇ ਨੇ ਕਿ ਸਫ਼ਰ ਕਰਦਿਆਂ ਕਰਦਿਆਂ ਦੂਸਰੀ ਰਾਤ ਦਾ ਸਮਾਂ ਆ ਗਿਆ। ਇੱਕ ਫੇਰ ਬੰਦਾ ਉਸ ਨਾਲ ਰਲਿਆ, ਉਹਨੇ ਰਾਹ ਉਜਾੜ ਦੇ ਪਾਇਆ ਜੇ। ਭਾਈ ਰਾਏ ਸਿੰਘ ਜੀ ਬੜੀ ਤੇਜ਼ੀ ਦੇ ਨਾਲ ਸ੍ਰੀ ਭੈਣੀ ਸਾਹਿਬ ਦੇ ਵੱਲ ਆ ਰਹੇ ਸਨ, ਪਰ ਕਵੀ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਰਸਤੇ ਦੇ ਵਿੱਚ ਕੋਈ ਓਪਰਾ ਬੰਦਾ ਮਿਲ ਗਿਆ, ਜਿਹਨੇ ਕਿ ਉਜਾੜ ਦੇ ਵਿੱਚ ਬੀਆ ਬਾਣ ਦੇ ਰਾਹ ਦੇ ਵਿੱਚ ਇਸ ਨੂੰ ਪਾ ਦਿੱਤਾ। ਭਾਵ ਕੇ ਜਿਹੜਾ ਖੋਟੇ ਮਨ ਵਾਲਾ ਆਦਮੀ ਸੀ ਉਹਦਾ ਮਿਲਾਪ ਭਾਈ ਰਾਏ ਸਿੰਘ ਦੇ ਨਾਲ ਹੋ ਗਿਆ, ਇਸ ਕਰਕੇ ਉਹਨੇ ਕੁਰਾਏ ਪਾ ਕੇ ਭਾਈ ਰਾਏ ਸਿੰਘ ਨੂੰ ਲਿਜਾਣਾ ਚਾਹਿਆ, ਕਿਉਂਕਿ ਉਹ ਭਾਈ ਰਾਏ ਸਿੰਘ ਨੂੰ ਠੱਗਣਾ ਚਾਹੁੰਦਾ ਸੀ। ਇਸ ਪ੍ਰਕਾਰ ਦੇ ਨਾਲ ਜਿਹੜਾ ਸਿੱਧਾ ਰਾਹ ਸੀ ਉਹਦੇ ਤੋਂ ਦੂਸਰੇ ਰਾਹ ਨੂੰ ਉਹ ਲੈ ਤੁਰੇ। ਸੌਂ ਗਏ ਸੇ ਰਾਤ ਨੂੰ ਨੀਂਦ ਆਈ, ਇੱਕ ਸ਼ੇਰ ਆ ਕੇ ਭਬਕਾਇਆ ਜੇ। ਰਾਤ ਆ ਗਈ, ਰਾਤ ਦੇ ਵੇਲੇ ਦੋਵੇਂ ਸੌ ਗਏ ਨੇ। ਕਵੀ ਜੀ ਲਿਖਦੇ ਨੇ ਅਚਾਨਕ ਰਾਤ ਦੇ ਵੇਲੇ ਇੱਕ ਸ਼ੇਰ ਉੱਥੇ ਆਇਆ, ਜਿਹਨੇ ਜ਼ੋਰ ਦੇ ਨਾਲ ਪਬਕਾਰ ਮਾਰੀ, ਜ਼ੋਰ ਦੇ ਨਾਲ ਸ਼ੇਰ ਗਰਜਿਆ। ਧੱਫੇ ਨਾਲ ਉਸ ਬੰਦੇ ਨੂੰ ਮਾਰ ਦਿੱਤਾ, ਰਾਏ ਸਿੰਘ ਦੀ ਵੱਲ ਸਦਾਇਆ ਜੇ। ਇੱਕੋ ਹੀ ਹਮਲੇ ਦੇ ਨਾਲ, ਇੱਕੋ ਹੀ ਪੰਜੇ ਦੇ ਨਾਲ ਉਸ ਸ਼ੇਰ ਨੇ ਭਾਈ ਰਾਏ ਸਿੰਘ ਦੇ ਸਾਥੀ ਨੂੰ ਮਾਰ ਦਿੱਤਾ, ਤੇ ਜਦੋਂ ਉਸ ਨੂੰ ਮਾਰ ਦਿੱਤਾ ਫਿਰ ਉਹ ਸ਼ੇਰ ਭਾਈ ਰਾਏ ਸਿੰਘ ਦੇ ਵੱਲ ਵੀ ਅੱਗੇ ਵਧੇ। ਸਿੰਘ ਯਾਦ ਕੀਤਾ ਗੁਰੂ ਆਪਣੇ ਨੂੰ, ਚੀਨੀ ਵਾਲੇ ਨੇ ਦਰਸ ਦਿਖਾਇਆ ਜੇ। ਉਸ ਵੇਲੇ ਭਾਈ ਰਾਏ ਸਿੰਘ ਨੇ ਆਪਣੇ ਚੀਨੀ ਵਾਲੇ ਪਾਤਸ਼ਾਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਯਾਦ ਕੀਤਾ, ਤੇ ਫਿਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਚੀਨੀ ਦੇ ਸ਼ਾਹ ਅਸਵਾਰ ਆਪਣੇ ਦਾਸ ਦੀ ਰੱਖਿਆ ਕਰਨ ਦੇ ਵਾਸਤੇ ਚੀਨੀ ਘੋੜੀ ਦੇ ਸਮੇਤ ਪਹੁੰਚ ਗਏ, ਆਣ ਕੇ ਭਾਈ ਰਾਏ ਸਿੰਘ ਨੂੰ ਦਰਸ਼ਨ ਦਿੱਤਾ। ਉਥੇ ਮਾਰ ਕੇ ਸ਼ੇਰ ਨੂੰ ਪਲਕ ਅੰਦਰ, ਭੈਣੀ ਸਾਹਿਬ ਦੀਵਾਨ ਲਗਾਇਆ ਜੇ। ਸਤਿਗੁਰੂ ਰਾਮ ਸਿੰਘ ਜੀ ਪਹੁੰਚੇ ਭਾਈ ਰਾਏ ਸਿੰਘ ਦੀ ਰੱਖਿਆ ਦੇ ਵਾਸਤੇ, ਤੇ ਫਿਰ ਸ਼ੇਰ ਨੂੰ ਮੁਕਾ ਕੇ ਮਾਰ ਕੇ ਸ੍ਰੀ ਭੈਣੀ ਸਾਹਿਬ ਦੇ ਵਿੱਚ ਪਹੁੰਚ ਗਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਣ ਕੇ ਸਭਾ ਦੇ ਵਿੱਚ ਬੈਠ ਗਏ। ਇਸ ਪ੍ਰਕਾਰ ਦੇ ਨਾਲ ਹੁਣ ਗ੍ਰੰਥਕਾਰ ਸੰਤ ਕਾਲਾ ਸਿੰਘ ਜੀ ਨੇ ਬਿਆਨ ਕੀਤਾ। ਸੰਤ ਧਿਆਨ ਸਿੰਘ ਜੀ ਕਾਦਰਾਬਾਦੀ ਜਿਨ੍ਹਾਂ ਨੇ ਸਤਿਗੁਰੂ ਬਿਲਾਸ ਗ੍ਰੰਥ ਲਿਖਿਆ ਉਹਦੇ ਵਿੱਚ ਵਿਸਥਾਰ ਦੇ ਨਾਲ ਇਸ ਕਥਾ ਨੂੰ ਉਹਨਾਂ ਨੇ ਬਿਆਨ ਕੀਤਾ। ਉਹਦੇ ਵਿੱਚ ਥੋੜੇ ਵਖਰੇਵੇਂ ਵੀ ਆਏ ਨੇ, ਜਿਸ ਤਰ੍ਹਾਂ ਕਿ ਕੱਲ ਵੀ ਮੈਂ ਅਰਜ਼ ਕੀਤੀ ਸੀ। ਸੰਤ ਕਾਲਾ ਸਿੰਘ ਜੀ ਬਿਆਨ ਕਰਦੇ ਨੇ ਕਿ ਜਦੋਂ ਹਜ਼ੂਰ ਸਾਹਿਬ ਤੋਂ ਵਾਪਸ ਪਰਤ ਰਹੇ ਸਨ ਉਸ ਵੇਲੇ ਇਹ ਸ਼ੇਰ ਦੀ ਘਟਨਾ ਵਾਪਰੀ, ਪਰ ਸੰਤ ਧਿਆਨ ਸਿੰਘ ਜੀ ਕਾਦਰਾਬਾਦੀ ਲਿਖਦੇ ਨੇ ਕਿ ਜਦੋਂ ਜਾ ਰਹੇ ਸਨ ਹਜ਼ੂਰ ਸਾਹਿਬ ਦੇ ਵੱਲ ਉਸ ਵੇਲੇ ਇਹ ਸ਼ੇਰ ਵਾਲੀ ਘਟਨਾ ਵਾਪਰੀ। ਜਿਹੜੀ ਸ਼ੇਰ ਵਾਲੀ ਘਟਨਾ ਵਾਪਰੀ ਹੈ ਇਹਦੇ ਵਿੱਚ ਵੀ ਕੁਝ ਵੱਖਰਾ ਤਰੀਕੇ ਦੇ ਨਾਲ ਉਹਨਾਂ ਨੇ ਬਿਆਨ ਕੀਤਾ ਕਿ ਰਸਤੇ ਦੇ ਵਿੱਚ ਜਿਹੜਾ ਉਹ ਦੂਸਰਾ ਸਾਥੀ ਮਿਲਿਆ ਉਹਨੇ ਆਖਿਆ, ਉਸ ਸਾਥੀ ਨੇ ਐਸਾ ਆਖਿਆ ਕਿ ਜਦੋਂ ਆਪਾਂ ਇਕੱਠੇ ਜਾਂਦੇ ਹਾਂ ਰਸਤੇ ਦੇ ਵੱਲ ਹਜ਼ੂਰ ਸਾਹਿਬ ਦੇ ਵੱਲ, ਕਿਉਂਕਿ ਹਜ਼ੂਰ ਸਾਹਿਬ ਦੇ ਵੱਲ ਹੀ ਜਾ ਰਹੇ ਸਨ ਸੰਤ ਧਿਆਨ ਸਿੰਘ ਜੀ ਕਾਦਰਾਬਾਦੀ ਦੇ ਮੁਤਾਬਕ, ਜਦੋਂ ਰਾਤ ਪੈਣ ਲੱਗੀ ਤੇ ਰਸਤੇ ਦੇ ਵਿੱਚ ਕੋਈ ਹੋਰ ਆਦਮੀ ਮਿਲਿਆ ਜਿਹੜਾ ਹਜ਼ੂਰ ਸਾਹਿਬ ਤੋਂ ਵਾਪਸ ਆ ਰਿਹਾ ਸੀ। ਭਾਈ ਰਾਏ ਸਿੰਘ ਨੂੰ ਤੇ ਨਾਲ ਦੇ ਸਾਥੀ ਨੂੰ ਉਸ ਨੇ ਆਖਿਆ ਕਿ ਤੁਸੀਂ ਕਿੱਥੇ ਜਾ ਰਹੇ ਹੋ? ਇਹਨਾਂ ਨੇ ਆਖਿਆ ਹਜ਼ੂਰ ਸਾਹਿਬ ਜਾ ਰਹੇ ਹਾਂ, ਤੇ ਉਸ ਆਦਮੀ ਨੇ ਇਤਲਾਹ ਦਿੱਤੀ ਹੈ ਕਿ ਇਸ ਜੰਗਲ ਦੇ ਵਿੱਚ ਭੋਪਾਲ ਦਾ ਜੰਗਲ ਹੈ, ਇਹਦੇ ਵਿੱਚ ਇੱਕ ਬਹੁਤ ਭਿਆਨਕ ਸ਼ੇਰ ਰਹਿੰਦਾ ਹੈ, ਇਸ ਕਰਕੇ ਹੁਣ ਤੁਸੀਂ ਸਫ਼ਰ ਕਰ ਰਹੇ ਹੋ, ਸ਼ਾਮਾਂ ਪੈ ਚੁੱਕੀਆਂ ਨੇ, ਛੇਤੀ ਥੋੜੀ ਦੂਰੀ ਦੇ ਉੱਤੇ ਤੁਹਾਨੂੰ ਰਾਤ ਹੋ ਜਾਏਗੀ, ਇਸ ਕਰਕੇ ਤੁਸੀਂ ਧਿਆਨ ਦੇ ਨਾਲ ਰਹਿਣਾ, ਕਿਤੇ ਬਾਹਰ ਮੈਦਾਨ ਦੇ ਵਿੱਚ ਨਾ ਠਹਿਰਨਾ, ਅਚਾਨਕ ਤੁਹਾਨੂੰ ਸ਼ੇਰ ਕਿਤੇ ਆਣ ਕੇ ਮਾਰਨਾ ਦੇਵੇ। ਇਸ ਕਰਕੇ ਗੋਰੀ ਸਰਕਾਰ ਨੇ, ਅੰਗਰੇਜ਼ਾਂ ਨੇ ਰਸਤੇ ਦੇ ਵਿੱਚ ਚੌਂਕੀਆਂ ਬਣਾਈਆਂ ਹੋਈਆਂ ਨੇ ਜਿੱਥੇ ਸਿਪਾਹੀ ਪਹਿਰਾ ਦਿੰਦੇ ਨੇ, ਜੇਕਰ ਰਾਤ ਗੁਜ਼ਾਰਨੀ ਹੋਵੇ ਤੇ ਚੌਂਕੀ ਦੇ ਅੰਦਰ ਗੁਜ਼ਾਰਨੀ, ਕਿਤੇ ਬਾਹਰ ਨਾ ਠਹਿਰਨ। ਦੋਵਾਂ ਨੇ ਗੱਲ ਸੁਣ ਲਈ, ਅੱਗੇ ਚਲੇ ਗਏ। ਜਦੋਂ ਰਾਤ ਪੈਣ ਲੱਗੀ ਤੇ ਭਾਈ ਰਾਏ ਸਿੰਘ ਨੇ ਆਪਣੇ ਨਾਲ ਦੇ ਸਾਥੀ ਨੂੰ ਆਖਿਆ ਕਿ ਭਾਈ ਸਿੰਘਾ ਖਾਲਸਾ, ਹੁਣ ਰਾਤ ਪੈ ਚੱਲੀ ਹੈ, ਆਪਾਂ ਜਾ ਕੇ ਚੌਂਕੀ ਦੇ ਵਿੱਚ ਸੌ ਜਾਈਏ, ਥੋੜੀ ਦੂਰੀ ਦੇ ਉੱਤੇ ਚੌਂਕੀ ਹੈ, ਬਾਹਰ ਨਾ ਠਹਿਰੀਏ, ਜਿਸ ਤਰ੍ਹਾਂ ਉਸਨੇ ਸਾਨੂੰ ਖਬਰ ਦਿੱਤੀ ਹੈ, ਐਸਾ ਨਾ ਹੋਵੇ ਕਿ ਅਸੀਂ ਅਜਾਣ ਹੋ ਕੇ ਸੌ ਜਾਈਏ ਤੇ ਸੁੱਤੇ ਪਿਆਂ ਨੂੰ ਸ਼ੇਰ ਆਣ ਕੇ ਮਾਰ ਦੇਵੇ। ਜਿਹੜੀ ਤਸਵੀਰ ਬਣਾਈ ਗਈ ਹੈ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ ਭਾਈ ਰਾਏ ਸਿੰਘ ਦੀ, ਉੱਥੇ ਜੇਕਰ ਧਿਆਨ ਦੇ ਨਾਲ ਦੇਖਿਆ ਜਾਵੇ ਸਤਿਗੁਰੂ ਰਾਮ ਸਿੰਘ ਜੀ ਚੀਨੀ ਦੇ ਉੱਤੇ ਅਸਵਾਰ ਨੇ, ਇੱਕ ਪਾਸੇ ਹੱਥ ਜੋੜ ਕੇ ਗਲ ਦੇ ਵਿੱਚ ਪੱਲਾ ਪਾ ਕੇ ਭਾਈ ਰਾਏ ਸਿੰਘ ਬੈਠਾ ਹੈ, ਦੂਜੇ ਪਾਸੇ ਸ਼ੇਰ ਉਸ ਨੂੰ ਮਾਰ ਕੇ ਮੁਕਾ ਕੇ ਖਾ ਚੁੱਕਾ ਹੈ। ਸਤਿਗੁਰੂ ਰਾਮ ਸਿੰਘ ਜੀ ਦੇ ਵੱਲ ਉਹ ਵੇਖ ਰਿਹਾ ਬੜੀਆਂ ਗਹਿਰੀਆਂ ਅੱਖਾਂ ਕਰਕੇ ਸ਼ੇਰ, ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਹੱਥ ਦਾ ਇਸ਼ਾਰਾ ਕਰ ਰਹੇ ਨੇ ਜਿਹਦੇ ਵਿੱਚੋਂ ਕੁਝ ਰੋਸ਼ਨੀ ਨਿਕਲ ਕੇ ਉਸ ਸ਼ੇਰ ਦੀਆਂ ਅੱਖਾਂ ਦੇ ਵਿੱਚ ਪੈ ਰਹੀ ਹੈ। ਉਸੇ ਹੀ ਤਸਵੀਰ ਦੇ ਇੱਕ ਪਾਸੇ ਦਿਖਾਇਆ ਗਿਆ ਕਿ ਚੌਂਕੀ ਬਣੀ ਹੋਈ ਹੈ ਜਿੱਥੇ ਅੰਗਰੇਜ਼ ਜਿਹੜੇ ਪੁਲਿਸ ਵਾਲੇ ਨੇ ਉਹ ਪਹਿਰਾ ਦਿੰਦੇ ਸਨ। ਇਸ ਕਰਕੇ ਕਹਿਣ ਦਾ ਭਾਵ ਸਿਰਫ ਇਹ ਹੈ ਕਿ ਚੌਂਕੀ ਬਿਲਕੁਲ ਲਾਗੇ ਸੀ, ਪਰ ਜਾਣ ਬੁੱਝ ਕੇ ਉਹ ਬਾਹਰ ਠਹਿਰੇ। ਕਿਉਂ ਠਹਿਰੇ ਇਹਦਾ ਖੁਲਾਸਾ ਵੀ ਸੰਤ ਧਿਆਨ ਸਿੰਘ ਜੀ ਕਾਦਰਾਬਾਦੀ ਸਤਿਗੁਰੂ ਬਿਲਾਸ ਦੇ ਵਿੱਚ ਕਰਦੇ ਨੇ। ਜਦੋਂ ਭਾਈ ਰਾਏ ਸਿੰਘ ਨੇ ਆਖਿਆ ਕਿ ਰਾਤ ਹੋਣ ਵਾਲੀ ਹੈ, ਵੱਡਾ ਸ਼ੇਰ ਰਹਿੰਦਾ ਹੈ, ਇਹਦੇ ਬਾਰੇ ਪਤਾ ਹੈ, ਲਾਗੇ ਚੌਂਕੀ ਹੈ, ਆਪਾਂ ਉੱਥੇ ਅੰਦਰ ਜਾ ਕੇ ਮਹਿਫੂਜ਼ ਹੋ ਕੇ ਸੌਂ ਜਾਵਾਂਗੇ। ਤੇ ਫਿਰ ਉਸ ਵੇਲੇ ਜਿਹੜਾ ਸਾਥੀ ਸੀ ਉਹ ਭਾਈ ਰਾਏ ਸਿੰਘ ਨੂੰ ਕਹਿੰਦਾ ਕਿ ਭਾਈ ਰਾਏ ਸਿੰਘਾ, ਕੱਦ ਤੇ ਤੇਰਾ ਇੰਨਾ ਵੱਡਾ ਜਿਵੇਂ ਹਾਥੀ ਦਾ ਵੱਡਾ ਕੱਦ ਹੁੰਦਾ, ਪਰ ਮੈਨੂੰ ਲੱਗਦਾ ਕਿ ਤੇਰੇ ਵਿੱਚ ਧੀਰਜ ਇੱਕ ਕੀੜੀ ਜਿੰਨਾ ਵੀ ਨਹੀਂ ਹੈ, ਮੇਰੇ ਤੋਂ ਪੁੱਛ ਲੈ, ਇੱਕ ਛੋਟੀ ਕੀੜੀ ਦੇ ਵਿੱਚ ਵੀ ਜਿਹੜਾ ਧੀਰਜ ਹੈ ਉਹ ਤੇਰੇ ਨਾਲੋਂ ਬਹੁਤਾ ਹੋਵੇਗਾ, ਪਰ ਤੇਰੇ ਵਿੱਚ ਰਤਾ ਵੀ ਧੀਰਜ ਨਹੀਂ ਹੈ। ਇੱਥੋਂ ਤੱਕ ਕਿ ਸਾਥੀ ਨੇ ਆਖਿਆ ਭਾਈ ਰਾਏ ਸਿੰਘ ਨੂੰ ਕਿ ਮੈਂ ਸੁਣਿਆ ਕਿ ਕੱਛਾਂ ਵਾਲੇ ਡਰਾਕਲ ਹੁੰਦੇ ਨੇ, ਇਹ ਤੂੰ ਕਛਹਿਰਾ ਪਹਿਨਿਆ ਹੋਇਆ ਤੇ ਤੂੰ ਬਹੁਤ ਜ਼ਿਆਦਾ ਡਰਾਕਲ ਹੈ। ਜਦੋਂ ਇਸ ਤਰ੍ਹਾਂ ਦੀ ਬੋਲੀ ਮਾਰੀ, ਇਸ ਤਰ੍ਹਾਂ ਦਾ ਤਾਨਾ ਮਾਰਿਆ ਭਾਈ ਰਾਏ ਸਿੰਘ ਨੂੰ, ਤੇ ਭਾਈ ਰਾਏ ਸਿੰਘ ਜੀ ਆਪਣੇ ਮਨ ਦੇ ਵਿੱਚ ਵਿਚਾਰ ਕਰਨ ਲੱਗੇ ਕਿ ਮੈਨੂੰ ਤੇ ਸਤਿਗੁਰੂ ਰਾਮ ਸਿੰਘ ਜੀ ਨੇ ਆਖਿਆ ਸੀ ਕਿ ਮੈਂ ਤੇਰੇ ਅੰਗ ਸੰਗ ਹਾਂ, ਜੇ ਇਹਨੂੰ ਨਹੀਂ ਡਰ ਤੇ ਫਿਰ ਮੈਨੂੰ ਵੀ ਕਾਹਦਾ ਡਰ। ਫਿਰ ਆਖਿਆ ਭਾਈ ਰਾਏ ਸਿੰਘ ਨੇ ਕਿ ਜੇ ਤੂੰ ਨਹੀਂ ਮੰਨਦਾ ਤੇ ਫਿਰ ਤੇਰਾ ਜਿੱਥੇ ਜੀ ਕਰਦਾ ਉੱਥੇ ਪੈ ਜਾਈਏ, ਮੈਂ ਵੀ ਤੇਰੇ ਨਾਲ ਬਾਹਰ ਹੀ ਰਵਾਂਗਾ। ਇਸ ਤਰ੍ਹਾਂ ਦੀ ਸਲਾਹ ਕਰਕੇ ਰਾਤ ਦੇ ਵੇਲੇ ਸੌਂ ਗਏ ਤੇ ਫਿਰ ਇਹ ਸ਼ੇਰ ਵਾਲੀ ਘਟਨਾ ਵਾਪਰੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਯਾਦ ਕੀਤਾ। ਸਤਿਗੁਰੂ ਰਾਮ ਸਿੰਘ ਜੀ ਪਹੁੰਚੇ, ਸਤਿਗੁਰੂ ਰਾਮ ਸਿੰਘ ਨੇ ਸ਼ੇਰ ਤੋਂ ਰੱਖਿਆ ਕੀਤੀ, ਫਿਰ ਰਾਤ ਚੌਂਕੀ ਦੇ ਵਿੱਚ ਛੱਡ ਕੇ ਆਏ, ਫਿਰ ਵਾਪਸ ਸ੍ਰੀ ਭੈਣੀ ਸਾਹਿਬ ਦੇ ਵਿੱਚ ਪਹੁੰਚੇ। ਪ੍ਰਸੰਗ ਕਾਫੀ ਲੰਮਾ ਚੌੜਾ, ਪਰ ਇਸ ਜਗ੍ਹਾ ਦੇ ਉੱਤੇ ਹੁਣ ਸੰਤ ਕਾਲਾ ਸਿੰਘ ਜੀ ਬੜੇ ਸੰਖੇਪ ਦੇ ਨਾਲ ਹੀ ਇਸ ਨੂੰ ਬਿਆਨ ਕਰ ਰਹੇ ਨੇ, ਇਸੇ ਕਰਕੇ ਮੈਂ ਸੰਖੇਪ ਦੇ ਨਾਲ ਹੀ ਤੁਹਾਨੂੰ ਅਰਜ ਕਰ ਰਿਹਾ। ਸਿੰਘਾਂ ਦੇਖ ਚਰਾ ਚਰਨ ਗੁਰੂ ਜੀ ਦੇ ਨਾਲ ਧੂੜ ਦੇ ਅੱਟ ਅਟਾਇਆ ਜੇ। ਸ੍ਰੀ ਭੈਣੀ ਸਾਹਿਬ ਜਿਹੜੇ ਸਿੰਘ ਸਨ ਉਹਨਾਂ ਨੇ ਕੀ ਦੇਖਿਆ ਕਿ ਧੂੜ ਦੇ ਨਾਲ ਸਤਿਗੁਰੂ ਰਾਮ ਸਿੰਘ ਦਾ ਚਿਹਰਾ ਵੀ ਲਿਬੜਿਆ ਹੋਇਆ, ਇਸ ਤੋਂ ਇਲਾਵਾ ਜਿਹੜੇ ਕੱਪੜੇ ਨੇ ਉਹਨਾਂ ਦੇ ਉੱਤੇ ਵੀ ਧੂੜ ਮਿੱਟੀ ਜੰਮੀ ਹੋਈ ਹੈ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਐਸੀ ਹਾਲਤ ਅਚਾਨਕ ਸਿੰਘਾਂ ਨੇ ਵੇਖੀ ਹੈ, ਇਸ ਤਰ੍ਹਾਂ ਲੱਗਦਾ ਕਿ ਜਿਵੇਂ ਬਹੁਤ ਲੰਮਾ ਸਫ਼ਰ ਤੈਅ ਕਰਕੇ ਸਤਿਗੁਰੂ ਜੀ ਕਿਤਿਓਂ ਆਏ ਹੋਣ। ਸੌਣ ਸਿੰਘ ਕੜਵਾਲ ਨੇ ਅਰਜ ਕੀਤੀ, ਚੀਨੀ ਤਾਈ ਪਰਸੀਨਾ ਕਿਉਂ ਆਇਆ ਜੇ। ਇੰਨੇ ਚਿਰ ਨੂੰ ਦੌੜਦਾ ਹੋਇਆ ਜਿਹੜਾ ਸੌਣ ਸਿੰਘ ਸੀ ਉਹ ਆਇਆ, ਜਿਹੜਾ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਘੋੜਿਆਂ ਆਦਿਕ ਦੀ ਸੇਵਾ ਕਰਦਾ ਸੀ, ਜਿਹੜਾ ਘੋੜਿਆਂ ਨੂੰ ਸਾਂਭਿਆ ਕਰਦਾ ਸੀ। ਉਹ ਆਣ ਕੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਕਿ ਸੱਚੇ ਪਾਤਸ਼ਾਹ ਤੁਹਾਡੀ ਜਿਹੜੀ ਪਿਆਰੀ ਘੋੜੀ ਚੀਨੀ ਹੈ ਸੱਚੇ ਪਾਤਸ਼ਾਹ ਜੀ, ਉਹ ਮੁੜਕੋ ਮੁੜਕੀ ਹੋਈ ਪਈ ਹੈ। ਸੱਚੇ ਪਾਤਸ਼ਾਹ ਉਹਨੂੰ ਬੜਾ ਪਸੀਨਾ ਆ ਰਿਹਾ, ਪਸੀਨਾ ਉਹਦੇ ਸਰੀਰ ਦੇ ਵਿੱਚੋਂ ਬਹੁਤ ਤੇਜ਼ ਧਾਰਾ ਦੇ ਨਾਲ ਚੋਰਿਆ। ਇਸ ਤਰ੍ਹਾਂ ਲੱਗਦਾ ਕਿ ਜਿਵੇਂ ਬਹੁਤ ਲੰਮਾ ਸਮਾਂ ਤੈਅ ਕਰਕੇ ਸਫ਼ਰ ਕਰਕੇ ਉਹ ਦੌੜ ਕੇ ਆਈ ਹੋਵੇ। ਇਨੀ ਸਿੰਘਾਂ ਆਖਿਆ ਗੁਰੂ ਜੀ ਗਏ ਕਿੱਥੇ, ਇਨੀ ਬਸਤੀ ਧੂੜ ਰਵਾਇਆ ਜੇ। ਸਤਿਗੁਰਾਂ ਦੇ ਬਸਤਰ ਧੂੜ ਦੇ ਨਾਲ ਲਿਬੜੇ ਹੋਏ ਨੇ, ਇਸ ਤਰ੍ਹਾਂ ਲੱਗਦਾ ਹੈ ਲੰਮਾ ਸਫ਼ਰ ਕਰਕੇ ਆਏ ਨੇ। ਦੂਜੇ ਪਾਸੇ ਸਤਿਗੁਰਾਂ ਦੀ ਘੋੜੀ ਦੀ ਵਾਰਤਾ ਸੁਣੀ ਹੈ, ਉਹ ਵੀ ਮੁੜਕੇ ਦੇ ਨਾਲ ਭਿੱਜੀ ਹੋਈ ਹੈ। ਹੁਣ ਦੋ ਸਬੂਤ ਮਿਲ ਗਏ ਨੇ ਕਿ ਸਤਿਗੁਰਾਂ ਦੀ ਜਿਹੜੀ ਘੋੜੀ ਹੈ ਉਹਦੇ ਤੇ ਕੋਈ ਹੋਰ ਦੂਜਾ ਸਵਾਰ ਕਦੇ ਨਹੀਂ ਸੀ ਚੜ੍ਹਦਾ। ਇਸ ਕਰਕੇ ਇਹ ਤੇ ਲਾਜ਼ਮੀ ਗੱਲ ਹੈ ਕਿ ਜੇ ਘੋੜੀ ਦੌੜੀ ਹੈ ਤੇ ਘੋੜੀ ਦੇ ਉੱਤੇ ਸਤਿਗੁਰੂ ਰਾਮ ਸਿੰਘ ਜੀ ਹੀ ਹੋਣਗੇ। ਕਿੱਥੇ ਗਏ, ਕਿਵੇਂ ਗਏ ਤੇ ਕਦੋਂ ਆਏ, ਇਸ ਗੱਲ ਦਾ ਕੋਈ ਪਤਾ ਨਹੀਂ ਲੱਗਦਾ। ਇਸ ਕਰਕੇ ਸਿੰਘਾਂ ਨੇ ਸਤਿਗੁਰੂ ਰਾਮ ਸਿੰਘ ਦੇ ਚਰਨਾਂ ਦੇ ਵਿੱਚ ਅਰਜ ਕੀਤੀ ਕਿ ਸੱਚੇ ਪਾਤਸ਼ਾਹ ਜੀ, ਤੁਸੀਂ ਕਿੱਥੇ ਗਏ ਸੀ, ਦੇਖੋ ਤੁਹਾਡੇ ਬਸਤਰ ਵੀ ਧੂੜ ਦੇ ਨਾਲ ਮਿੱਟੀ ਦੇ ਨਾਲ ਭਰੇ ਹੋਏ ਨੇ, ਕਿਰਪਾ ਕਰਕੇ ਦੱਸੋ ਕਿ ਚੀਨੀ ਘੋੜੀ ਦੀ ਸਵਾਰੀ ਕਰਕੇ ਤੁਸੀਂ ਕਿੱਥੇ ਗਏ ਤੇ ਕਦੋਂ ਗਏ ਤੇ ਕਦੋਂ ਵਾਪਸ ਆਏ। ਸਤਿਗੁਰ ਆਖਦੇ 25 ਦਿਨਾਂ ਤਾਈ 10 ਦੇਵਾਂਗੇ ਆਪ ਫਰਮਾਇਆ ਜੇ। ਸਿੰਘਾਂ ਨੇ ਸਤਿਗੁਰੂ ਰਾਮ ਸਿੰਘ ਜੀ ਨੂੰ ਸਵਾਲ ਕੀਤਾ ਤੇ ਸਤਿਗੁਰੂ ਰਾਮ ਸਿੰਘ ਜੀ ਕਹਿੰਦੇ ਨੇ ਕਿ ਖਾਲਸੇ ਸਿੰਘੋ, 25 ਦਿਨਾਂ ਦੇ ਬਾਅਦ ਮੈਂ ਦੱਸਾਂਗਾ ਕਿ ਮੈਂ ਘੋੜੀ ਤੇ ਚੜ ਕੇ ਕਿੱਥੇ ਗਿਆ ਸਾਂ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਦੇ ਨਾਲ ਸਿੰਘਾਂ ਨੂੰ ਕਹਿ ਦਿੱਤਾ, ਹੁਕਮ ਕਰ ਦਿੱਤਾ। ਇਧਰ ਸ਼ੇਰ ਨੇ ਇਧਰ ਸਿੰਘ ਨੇ ਸ਼ੇਰ ਦਾ ਚਲਤ ਡਿੱਠਾ, ਵੱਡਾ ਖੁਸ਼ੀ ਦੇ ਵਿੱਚ ਸਮਾਇਆ ਜੇ। ਦੂਜੇ ਪਾਸੇ ਕਵੀ ਜੀ ਲਿਖਦੇ ਨੇ ਕਿ ਭਾਈ ਰਾਏ ਸਿੰਘ ਨੇ ਇਸ ਸ਼ੇਰ ਦੇ ਕੌਤਕ ਨੂੰ ਵੇਖਿਆ ਸੀ ਤੇ ਸਤਿਗੁਰੂ ਰਾਮ ਸਿੰਘ ਜੀ ਨੇ ਆਣ ਕੇ ਰੱਖਿਆ ਕੀਤੀ ਸੀ, ਸਹਾਇਤਾ ਕੀਤੀ ਸੀ, ਇਸ ਕਰਕੇ ਬਹੁਤ ਖੁਸ਼ੀ ਦੇ ਨਾਲ ਸਮਾ ਗਿਆ ਸੀ ਭਾਈ ਰਾਏ ਸਿੰਘ। ਕੀਤਾ ਆਣ ਇਸ਼ਨਾਨ ਸੀ ਵਿੱਚ ਬੌੜੀ, ਦਮੜਾ ਦੋ ਸੌ ਲੱਭ ਤੇ ਆਇਆ ਜੀ। ਰਸਤੇ ਦੇ ਵਿੱਚ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਇੱਕ ਬੌਲੀ ਦੇ ਵਿੱਚ ਆਣ ਕੇ ਇਸ਼ਨਾਨ ਕੀਤਾ ਭਾਈ ਰਾਏ ਸਿੰਘ ਨੇ ਤੇ ਬੌਲੀ ਦੇ ਕਿਨਾਰੇ ਦੇ ਉੱਤੋਂ ਉਸ ਨੂੰ 200 ਰੁਪਈਆ ਲੱਭ ਗਿਆ। ਅਚਾਨਕ ਪਿਆ ਹੋਇਆ ਮਿਲ ਗਿਆ। ਨਹੀਂ ਚੁੱਕਿਆ ਉੱਠ ਕੇ ਪੰਧ ਪੈਂਦਾ, ਹੁਕਮ ਵੱਲੋਂ ਅਕਾਲ ਦੇ ਆਇਆ ਜੇ। ਭਾਈ ਰਾਜ ਸਿੰਘ ਨੇ ਦੇਖਿਆ ਕਿ 200 ਰੁਪਈਆ ਪਿਆ ਹੈ, ਪਰ ਉਹਦਾ ਮਾਲਕ ਲਾਗੇ ਕੋਈ ਦਿਖਾਈ ਨਹੀਂ ਦਿੰਦਾ। ਦੂਰ ਦੂਰ ਤੱਕ ਵੇਖਿਆ ਪਰ ਕੋਈ ਵੀ ਨਹੀਂ ਸੀ। ਪਰ ਭਾਈ ਰਾਜ ਸਿੰਘ ਨੇ, ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ 200 ਰੁਪਈਆ ਫੇਰ ਵੀ ਨਹੀਂ ਚੁੱਕਿਆ, ਉੱਥੇ ਸੁਈਆਂ ਹੀ ਛੱਡ ਕੇ ਆਪਣੇ ਰਸਤੇ ਤੇ ਪੈ ਗਿਆ। ਜਦੋਂ ਕੁਝ ਕਦਮ ਚੱਲਿਆ ਤੇ ਫਿਰ ਕਵੀ ਜੀ ਲਿਖਦੇ ਨੇ ਕਿ ਅਕਾਲ ਪੁਰਖ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਵੱਲੋਂ ਆਕਾਸ਼ ਬਾਣੀ ਦੇ ਵਿੱਚੋਂ ਆਵਾਜ਼ਾ ਆਇਆ। ਇਸ ਪ੍ਰਕਾਰ ਦੇ ਨਾਲ ਆਕਾਸ਼ ਬਾਣੀ ਦੇ ਵਿੱਚੋਂ ਭਾਈ ਰਾਜ ਸਿੰਘ ਨੂੰ ਹੁਕਮ ਹੋਇਆ, ਚੱਕ ਲਈ ਤੈਨੂੰ ਗੁਰੂ ਖਰਚ ਦਿੱਤਾ, ਫੇਰ ਸਿੰਘ ਨੇ ਆਣ ਉਠਾਇਆ ਜੇ। ਆਵਾਜ਼ਾ ਆਇਆ, ਭਾਈ ਰਾਜ ਸਿੰਘਾ ਉਹਨਾਂ ਪੈਸਿਆਂ ਨੂੰ ਚੁੱਕ ਲੈ, ਕਿਉਂਕਿ ਤੇਰੇ ਕੋਲ ਖਰਚ ਨਹੀਂ ਰਸਤੇ ਦਾ, ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੇਰੇ ਵਾਸਤੇ ਖਰਚਾ ਭੇਜਿਆ, ਇਸ ਕਰਕੇ ਤੂੰ ਉਹਨਾਂ ਪੈਸਿਆਂ ਨੂੰ ਚੁੱਕ ਲੈ। ਤੇ ਫਿਰ ਐਸੀ ਆਵਾਜ਼ ਨੂੰ ਸੁਣ ਕੇ ਭਾਈ ਰਾਜ ਸਿੰਘ ਜੀ ਵਾਪਸ ਪਰਤੇ ਨੇ, ਤੇ ਜਿਹੜਾ 200 ਰੁਪਈਆ ਪਿਆ ਸੀ ਉਹਨੂੰ ਫਿਰ ਭਾਈ ਰਾਜ ਸਿੰਘ ਨੇ ਆਣ ਕੇ ਚੁੱਕ ਲਿਆ। ਨੰਗਾ ਰੱਖਿਆ ਲਵੇ ਜੇ ਆਣ ਜੀ ਦਾ, ਇਹੋ ਚਿੱਤ ਦੇ ਵਿੱਚ ਠਹਿਰਾਇਆ ਜੇ। ਪਰ ਫਿਰ ਵੀ ਐਸਾ ਨਹੀਂ ਕੀਤਾ ਕਿ ਪੈਸਿਆਂ ਨੂੰ ਜੇਬ ਦੇ ਵਿੱਚ ਪਾ ਕੇ ਤੇ ਤੁਰ ਪਿਆ। ਕਵੀ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਨੰਗਾ ਰੱਖਿਆ ਪੈਸਿਆਂ ਨੂੰ ਤਾਂ ਕਿ ਜੇ ਕਿਸੇ ਦਾ ਹੋਵੇ ਤੇ ਉਹ ਆਣ ਕੇ ਲੈ ਲਵੇ। ਇਹੋ ਚਿੱਤ ਦੇ ਵਿੱਚ ਭਾਈ ਰਾਜ ਸਿੰਘ ਨੇ ਸੋਚਿਆ ਸੀ ਕਿ ਜੇਕਰ ਕੋਈ ਭੁੱਲ ਕੇ ਗਿਆ ਹੋਵੇਗਾ ਰਸਤੇ ਦੇ ਵਿੱਚ, ਉਹ ਪਛਾਣ ਲਵੇਗਾ ਤੇ ਮੈਂ ਉਹਨੂੰ ਪੈਸੇ ਵਾਪਸ ਪਰਤਾ ਦੇਵਾਂਗਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਇਸ ਗੱਲ ਦਾ ਕਥਨ ਕਰਦੇ ਨੇ ਕਿ ਥੈਲੀ ਪਈ ਹੋਈ ਸੀ। ਸੰਤ ਧਿਆਨ ਸਿੰਘ ਜੀ ਕਾਦਰਾਬਾਦੀ ਦੇ ਮੁਤਾਬਕ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਥਾ ਕਰਦਿਆਂ ਕਰਦਿਆਂ ਆਖਦੇ ਨੇ ਕਿ ਸਾਡੇ ਵਰਗਾ ਨਹੀਂ ਸੀ ਕਿ ਥੈਲੀ ਪਾੜ ਕੇ ਉੱਥੇ ਸੁੱਟ ਦਿੱਤੀ, ਬੋਝੇ ਦੇ ਵਿੱਚ ਪੈਸੇ ਪਾਲੇ ਜਾਂ ਲੱਕ ਨਾਲ ਬੰਨ ਕੇ ਲਕੋਲੇ, ਸਗੋਂ ਥੈਲੀ ਨੂੰ ਲਮਕਾ ਕੇ ਜਾ ਰਿਹਾ ਸੀ ਤਾਂ ਕਿ ਥੈਲੀ ਕੋਈ ਪਛਾਣ ਲਵੇ ਤੇ ਫਿਰ ਜੇਕਰ ਪੁੱਛੇਗਾ ਤੇ ਮੈਂ ਪੈਸੇ ਦਮੜੇ ਵਾਪਸ ਦੇ ਦਿਆਂਗਾ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ, ਇੱਥੇ ਭਾਵੇਂ ਕਿਸੇ ਥੈਲੀ ਦਾ ਜ਼ਿਕਰ ਨਹੀਂ ਕੀਤਾ ਸੰਤ ਕਾਲਾ ਸਿੰਘ ਜੀ ਨੇ, ਪਰ ਕਹਿੰਦੇ ਨੇ ਕਿ ਚਿੱਤ ਦੇ ਵਿੱਚ ਭਾਈ ਰਾਜ ਸਿੰਘ ਦੇ ਸੀ ਕਿ ਜੇ ਕਿਸੇ ਦੇ ਪੈਸੇ ਹੋਣਗੇ ਕੋਈ ਪੁੱਛੇਗਾ ਮੈਂ ਮੋੜ ਦਿਆਂਗਾ ਵਾਪਸ ਦੇ ਦਿਆਂਗਾ। ਲਿਆ ਟਿਕਟ ਆ ਕੇ ਸਿੰਘ ਰੇਲ ਚੜਿਆ, ਭੈਣੀ ਸਾਹਿਬ ਆ ਕੇ ਦਰਸ਼ਨ ਪਾਇਆ ਜੇ। ਹੁਣ ਇੱਕ ਬਹੁਤ ਵੱਡੀ ਗੱਲ ਵੱਖਰੇ ਪ੍ਰਕਾਰ ਦੀ ਸੰਤ ਕਾਲਾ ਸਿੰਘ ਜੀ ਬਿਆਨ ਕਰਦੇ ਨੇ। ਕਵੀ ਜੀ ਲਿਖਦੇ ਨੇ ਕਿ ਫਿਰ ਉਹਨਾਂ ਨੇ ਟਿਕਟ ਖਰੀਦੀ ਰੇਲ ਦੀ, ਫਿਰ ਰੇਲ ਦੇ ਉੱਤੇ ਅਸਵਾਰੀ ਕੀਤੀ ਤੇ ਰੇਲ ਦੇ ਸਫ਼ਰ ਨੂੰ ਤੈਅ ਕਰਕੇ ਸ੍ਰੀ ਭੈਣੀ ਸਾਹਿਬ ਦੇ ਵਿੱਚ ਪਹੁੰਚ ਕੇ ਆਣ ਕੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ। ਪਰ ਸੰਤ ਧਿਆਨ ਸਿੰਘ ਜੀ ਕਾਦਰਾਬਾਦੀ ਸਤਿਗੁਰੂ ਬਿਲਾਸ ਦੇ ਵਿੱਚ ਐਸਾ ਕਥਨ ਕਰਦੇ ਨੇ ਕਿ ਉਹਨਾਂ ਦਿਨਾਂ ਦੇ ਵਿੱਚ ਕੋਈ ਯੱਕਾ ਕੋਈ ਰੇਲ ਗੱਡੀ ਨਹੀਂ ਸੀ ਚੱਲਦੀ। ਉਸ ਵੇਲੇ ਜੇਕਰ ਜਾਣਾ ਹੋਵੇ ਹਜ਼ੂਰ ਸਾਹਿਬ ਦੇ ਵੱਲ ਕੋਈ ਅਸਵਾਰੀ ਦਾ ਸਾਧਨ ਨਹੀਂ ਸੀ ਮਿਲਦਾ, ਨਾ ਕੋਈ ਰੇਲ ਗੱਡੀ ਸੀ, ਨਾ ਕੋਈ ਯੱਕਾ ਸੀ, ਨਾ ਕੋਈ ਟਾਂਗਾ ਸੀ। ਜੇਕਰ ਜਾਣਾ ਹੋਵੇ ਤੇ ਪੈਦਲ ਹੀ ਤੁਰ ਕੇ ਜਾਣਾ ਹੁੰਦਾ ਸੀ। ਸੋ ਇਸ ਜਗ੍ਹਾ ਦੇ ਉੱਤੇ ਹੁਣ ਸੰਤ ਕਾਲਾ ਸਿੰਘ ਜੀ ਬਿਆਨ ਕਰਦੇ ਨੇ ਕਿ ਰੇਲ ਗੱਡੀ ਚੱਲਦੀ ਸੀ, ਰੇਲ ਗੱਡੀ ਦੀ ਟਿਕਟ ਖਰੀਦੀ, ਰੇਲ ਗੱਡੀ ਦੀ ਅਸਵਾਰੀ ਕੀਤੀ ਤੇ ਭਾਈ ਰਾਜ ਸਿੰਘ ਜੀ ਸ੍ਰੀ ਭੈਣੀ ਸਾਹਿਬ ਦੇ ਵਿੱਚ ਪਹੁੰਚ ਗਏ। ਚਰਨ ਚੁੰਮ ਲੈ ਆਪੋ ਵਿੱਚ ਸਿੰਘ, ਚਰਨ ਚੁੰਮ ਲੈ ਆਪੋ ਵਿੱਚ ਸਿੰਘਾਂ ਨੇ, ਗੁਰ ਸੀਨੇ ਦੇ ਨਾਲ ਲਗਾਇਆ ਜੇ। ਜਦੋਂ ਭਾਈ ਰਾਜ ਸਿੰਘ ਜੀ ਸ੍ਰੀ ਭੈਣੀ ਸਾਹਿਬ ਪਹੁੰਚੇ, ਸਾਰੇ ਸਿੰਘ ਇੱਕ ਦੂਜੇ ਦੇ ਨਾਲ ਮਿਲੇ ਨੇ। ਕਹਿਣ ਦਾ ਭਾਵ ਹੈ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਪਿਆਰਾ ਸਿੰਘ ਰਾਜ ਸਿੰਘ ਆਇਆ ਸੀ ਉਹਦੇ ਨਾਲ ਸਾਰਿਆਂ ਸਿੰਘਾਂ ਨੇ ਮਿਲਾਪ ਕੀਤਾ। ਸਤਿਗੁਰੂ ਰਾਮ ਸਿੰਘ ਜੀ ਨੇ ਭਾਈ ਰਾਜ ਸਿੰਘ ਨੂੰ ਇੰਨਾ ਜ਼ਿਆਦਾ ਪਿਆਰ ਕੀਤਾ ਕਿ ਘੁੱਟ ਕੇ ਆਪਣੇ ਸੀਨੇ ਦੇ ਨਾਲ ਆਪਣੇ ਜੱਫੀ ਦੇ ਵਿੱਚ ਲੈ ਲਿਆ। ਗੋਰਾਂ ਪੁੱਛਿਆ ਹਾਲ ਹਵਾਲ, ਅੱਗੋਂ ਸਿੰਘ ਖੋਲ ਕੇ ਆਖ ਸੁਣਾਇਆ ਜੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਫਿਰ ਰਸਤੇ ਦੇ ਹਾਲ ਦੇ ਬਾਰੇ ਭਾਈ ਰਾਏ ਸਿੰਘ ਤੋਂ ਪੁੱਛਣ ਲੱਗੇ। ਸਿੰਘ ਭਾਈ ਰਾਏ ਸਿੰਘ ਨੇ ਫਿਰ ਖੋਲ ਕੇ ਸਾਰੀ ਵਾਰਤਾ ਬਿਆਨ ਕੀਤੀ ਸਤਿਗੁਰੂ ਰਾਮ ਸਿੰਘ ਜੀ ਦੇ ਚਰਨਾਂ ਦੇ ਵਿੱਚ। ਕਥਾ ਵਾਰਤਾ ਤੇ ਹਾਲ ਸ਼ੇਰ ਵਾਲਾ ਸਾਰਾ ਖੋਲਿਆ, ਭੇਦ ਨਾ ਪਾਇਆ ਜੇ। ਕਿਸ ਤਰ੍ਹਾਂ ਕਥਾ ਵਾਰਤਾ ਕੀਤੀ ਸੀ ਹਜ਼ੂਰ ਸਾਹਿਬ ਦੇ ਵਿੱਚ ਜਾ ਕੇ, ਰਸਤੇ ਦੇ ਵਿੱਚ ਸ਼ੇਰ ਦਾ ਵਾਰਤਾਲਾਪ ਕਿਸ ਤਰ੍ਹਾਂ ਹੋਇਆ, ਇਹ ਖੋਲ ਕੇ ਸਾਰਾ ਭੇਦ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਬਿਆਨ ਕੀਤਾ ਭਾਈ ਰਾਏ ਸਿੰਘ ਨੇ। ਸੋ ਸਤਿਗੁਰ ਆਖਦੇ ਬਾਤ ਦੀਵਾਨ ਵਾਲੀ, ਸਾਨੂੰ ਧੂੜ ਨੇ ਅੱਟ ਅਟਾਇਆ ਜੇ। ਉਸ ਵੇਲੇ ਫਿਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਸ ਦਿਨ ਜਦੋਂ ਤੁਸੀਂ ਸਾਰਿਆਂ ਨੇ ਮੈਨੂੰ ਪੁੱਛਿਆ ਸੀ ਕਿ ਮੇਰਾ ਸਰੀਰ, ਮੇਰੇ ਕੱਪੜੇ ਧੂੜ ਮਿੱਟੀ ਦੇ ਨਾਲ ਲਿਬੜੇ ਹੋਏ ਨੇ, ਮੈਂ ਕਿੱਥੇ ਗਿਆ ਸੀ। ਸਤਿਗੁਰੂ ਰਾਮ ਸਿੰਘ ਜੀ ਕਹਿੰਦੇ ਨੇ ਅੱਜ ਮੈਂ ਤੁਹਾਨੂੰ ਦੱਸਦਾ ਹਾਂ ਕਿ ਮੈਂ ਕਿੱਥੇ ਗਿਆ ਸੀ। ਘੰਟੇ ਇੱਕ ਅੰਦਰ ਸ਼ੇਰ ਮਾਰ ਚੀਨੀ, ਜਾ ਕੇ ਆ ਗਈ ਆਪ ਅਲਾਇਆ ਜੇ। ਸਤਿਗੁਰੂ ਰਾਮ ਸਿੰਘ ਜੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਭਾਈ ਰਾਏ ਸਿੰਘ ਨੇ ਦੱਸਿਆ, ਸ਼ੇਰ ਤੋਂ ਇਹਦੀ ਰੱਖਿਆ ਕਰਨ ਦੇ ਵਾਸਤੇ ਮੈਂ ਚੀਨੀ ਘੋੜੀ ਤੇ ਚੜ ਕੇ ਰੱਖਿਆ ਦੇ ਵਾਸਤੇ ਗਿਆ ਸੀ। ਹੁਣ ਕਵੀ ਜੀ ਇਸ ਜਗ੍ਹਾ ਦੇ ਉੱਤੇ ਇੱਕ ਹੋਰ ਵੱਖਰੀ ਗੱਲ ਲਿਖਦੇ ਨੇ, ਇੱਕ ਘੰਟੇ ਅੰਦਰ ਸ਼ੇਰ ਮਾਰ ਚੀਨੀ, ਜਾ ਕੇ ਆ ਗਈ ਆਪ ਅਲਾਇਆ ਜੀ। ਇੱਕ ਘੰਟੇ ਦੇ ਵਿੱਚ ਜਾ ਕੇ ਸ਼ੇਰ ਨੂੰ ਚੀਨੀ ਘੋੜੀ ਨੇ ਮਾਰਿਆ ਤੇ ਫਿਰ ਚੀਨੀ ਘੋੜੀ ਦੇ ਸਮੇਤ ਵਾਪਸ ਮੈਂ ਇੱਥੇ ਪਰਤ ਗਿਆ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਬਿਆਨ ਕਰ ਰਹੇ ਨੇ। ਸੁਣ ਕੇ ਵਾਰਤਾ ਚਰਣਾ ਤੇ ਸਿੰਘ ਡਿੱਗਦੇ, ਧੰਨ ਧੰਨ ਦਾ ਸ਼ਬਦ ਸੁਣਾਇਆ ਜੇ। ਜਦੋਂ ਸਤਿਗੁਰੂ ਰਾਮ ਸਿੰਘ ਜੀ ਨੇ ਵਾਰਤਾ ਬਿਆਨ ਕੀਤੀ, ਦੂਜੇ ਪਾਸੇ ਉਸੇ ਹੀ ਵਾਰਤਾ ਨੂੰ ਭਾਈ ਰਾਏ ਸਿੰਘ ਪਹਿਲਾਂ ਬਿਆਨ ਕਰ ਚੁੱਕਾ ਸੀ। ਕਵੀ ਜੀ ਲਿਖਦੇ ਨੇ ਕਿ ਸਾਰੇ ਸਿੰਘ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਡਿੱਗੇ ਨੇ। ਸਾਰਿਆਂ ਸਿੰਘਾਂ ਦੇ ਮੂੰਹਾਂ ਦੇ ਵਿੱਚੋਂ ਧੰਨ ਧੰਨ ਦਾ ਸ਼ਬਦ ਨਿਕਲ ਰਿਹਾ ਸੀ। ਕਾਲਾ ਸਿੰਘ ਨਾ ਜੀਵ ਦੇ ਵਸ ਕੁਝ ਹੈ, ਕਰਤਾ ਕਰੇ ਜੋ ਆਪ ਕਰਾਇਆ ਜੇ। ਗ੍ਰੰਥਕਾਰ ਸੰਤ ਕਾਲਾ ਸਿੰਘ ਜੀ ਬਿਆਨ ਕਰਦੇ ਨੇ ਕਿ ਜੀਵ ਦੇ ਵਸ ਦੇ ਵਿੱਚ ਕੁਝ ਵੀ ਨਹੀਂ ਹੈ, ਜੀਵ ਕੁਝ ਵੀ ਕਰ ਨਹੀਂ ਸਕਦਾ। ਦਰਅਸਲ ਜਿਹੜਾ ਕਰਤਾ ਹੈ, ਜਿਹੜਾ ਅਕਾਲ ਪੁਰਖ ਸਤਿਗੁਰੂ ਹੈ, ਉਹ ਜੋ ਕਰਦਾ ਉਹਦਾ ਕਰਾਇਆ ਹੀ ਸਾਰਾ ਕੁਝ ਹੁੰਦਾ। ਇਸ ਜਗ੍ਹਾ ਦੇ ਉੱਤੇ ਕਵੀ ਜੀ ਨੇ ਇਸ ਨੂੰ ਬਿਆਨ ਕੀਤਾ ਇਸ ਪ੍ਰਕਾਰ ਦੇ ਨਾਲ। ਅੱਗੇ ਹਜ਼ੂਰ ਸਾਹਿਬ ਦੇ ਜਿਹੜੇ ਪੁਜਾਰੀ ਨੇ, ਉਹ ਪਰਖ ਕਰਨ ਦੇ ਵਾਸਤੇ ਪੰਜ ਸਿੰਘ ਭੇਜਦੇ ਨੇ ਸ੍ਰੀ ਭੈਣੀ ਸਾਹਿਬ ਦੇ ਵਿੱਚ। ਉਹਨਾਂ ਦੀ ਵਾਰਤਾ ਨੂੰ ਕਵੀ ਜੀ ਨੇ ਅੱਗੇ ਬਿਆਨ ਕੀਤਾ। ਹਜ਼ੂਰ ਸਾਹਿਬ ਤੇ ਪੰਜ ਨਿਹੰਗ ਭੇਜੇ, ਭੈਣੀ ਸਾਹਿਬ ਆ ਕੇ ਦਰਸ਼ਨ ਪਾਵਦੇ ਨੇ। ਜਿਸ ਤਰ੍ਹਾਂ ਕਿ ਪਿੱਛੇ ਇਸ ਗੱਲ ਦਾ ਬਿਆਨ ਹੋਇਆ ਕਿ ਪੁਜਾਰੀਆਂ ਨੇ ਹਜ਼ੂਰ ਸਾਹਿਬ ਦੇ ਨੇ ਆਖਿਆ, ਹਜ਼ੂਰ ਸਾਹਿਬ ਦੇ ਪੁਜਾਰੀਆਂ ਨੇ ਆਖਿਆ ਸੀ ਕਿ ਪਹਿਲਾਂ ਪਰਖ ਕੀਤੀ ਜਾਵੇਗੀ, ਫੇਰ ਪਤਾ ਲੱਗੇਗਾ ਕਿ ਜਿਹੜੀ ਅੰਮ੍ਰਿਤਸਰ ਦੇ ਪੁਜਾਰੀਆਂ ਨੇ ਚਿੱਠੀ ਲਿਖੀ ਹੈ ਉਹਦੇ ਵਿੱਚ ਗੱਲਾਂ ਸੱਚ ਲਿਖੀਆਂ ਨੇ ਜਾਂ ਝੂਠ ਲਿਖੀਆਂ ਨੇ। ਪਰਖ ਕਰਨ ਦੇ ਵਾਸਤੇ ਫਿਰ ਹਜ਼ੂਰ ਸਾਹਿਬ ਤੋਂ ਪੰਜ ਜਿਹੜੇ ਨਿਹੰਗ ਸਿੰਘ ਨੇ ਉਹਨਾਂ ਨੂੰ ਭੇਜਿਆ ਗਿਆ ਹੈ, ਉਹ ਸ੍ਰੀ ਭੈਣੀ ਸਾਹਿਬ ਦੇ ਵਿੱਚ ਆਣ ਕੇ ਪਹੁੰਚੇ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ।
ਆਦਰ ਸਾਰ ਕੀਤਾ ਗੁਰਾਂ ਪੂਰਿਆਂ ਨੇ,
ਹੱਥੀ ਆਪ ਪ੍ਰਸਾਦ ਪਕਾਉਂਦੇ ਨੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਪੰਜਾਂ ਨਿਹੰਗ ਸਿੰਘਾਂ ਦਾ ਬੜਾ ਆਦਰ ਮਾਣ ਸਤਿਕਾਰ ਕੀਤਾ। ਕਵੀ ਜੀ ਲਿਖਦੇ ਨੇ ਕਿ ਉਹਨਾਂ ਨੇ ਆਪਣਾ ਜਿਹੜਾ ਪ੍ਰਸ਼ਾਦਾ ਸੀ ਆਪਣੇ ਹੱਥਾਂ ਦੇ ਨਾਲ ਪਕਾ ਕੇ ਆਪ ਹੀ ਛਕਿਆ, ਭਾਵੇਂ ਕਿ ਲੰਗਰ ਤੇ ਨਾਮਧਾਰੀ ਸਿੰਘਾਂ ਦੇ ਵੱਲੋਂ ਵੀ ਤਿਆਰ ਕੀਤਾ ਜਾਂਦਾ ਸੀ, ਪਰ ਉਹਨਾਂ ਨਿਹੰਗ ਸਿੰਘਾਂ ਨੇ ਆਖਿਆ ਕਿ ਤੁਹਾਡੀ ਮਰਿਆਦਾ ਦਾ ਸਾਨੂੰ ਕੋਈ ਪਤਾ ਨਹੀਂ, ਇਸ ਕਰਕੇ ਅਸੀਂ ਕਿਸੇ ਦੇ ਹੱਥ ਦਾ ਛਕਦੇ ਨਹੀਂ ਆ। ਇਸ ਕਰਕੇ ਉਹਨਾਂ ਸਿੰਘਾਂ ਨੇ ਆਪਣਾ ਪ੍ਰਸ਼ਾਦਾ ਆਪ ਪਕਾ ਕੇ ਵੱਖਰਾ ਛਕਿਆ। ਲੰਗਰ ਫੇਰ ਕੀਤਾ ਨਾਮ ਧਾਰੀਆਂ ਨੇ, ਪੰਗਤ ਆਪਣੀ ਵਿੱਚ ਵਰਤਾਮ ਦੇ ਨੇ। ਉਸ ਤੋਂ ਬਾਅਦ ਲੰਗਰ ਤਿਆਰ ਕੀਤਾ, ਫਿਰ ਨਾਮਧਾਰੀ ਸਿੰਘਾਂ ਨੇ ਜਿਸ ਮਰਿਆਦਾ ਦੇ ਨਾਲ ਲੰਗਰ ਤਿਆਰ ਕੀਤਾ ਨਾਮਧਾਰੀਆਂ ਨੇ, ਉਹ ਬੜੀ ਪਸੰਦ ਆਈ ਉਹਨਾਂ ਬਾਕੀ ਦੇ ਆਏ ਹੋਏ ਸਿੰਘਾਂ ਦੇ। ਪੰਗਤ ਆਪਣੀ ਵਿੱਚ ਵਰਤਾਉਂਦੇ ਨੇ, ਫਿਰ ਆਪਣੀ ਪੰਗਤ ਦੇ ਵਿੱਚ ਬਹਿ ਕੇ ਨਾਮਧਾਰੀ ਸਿੰਘਾਂ ਨੇ ਆਪਸ ਦੇ ਵਿੱਚ ਉਹ ਪ੍ਰਸ਼ਾਦਾ ਵਰਤਾਇਆ ਤੇ ਛਕਿਆ। ਰਹਿਤ ਦੇਖ ਮਰਿਆਦਾ ਨੂੰ ਖੁਸ਼ ਹੋਏ, ਵਾਹ ਵਾਹ ਦਾ ਸ਼ਬਦ ਅਲਾਮ ਦੇ ਨੇ। ਜਦੋਂ ਨਾਮਧਾਰੀ ਸਿੰਘਾਂ ਦੀ ਰਹਿਤ ਮਰਿਆਦਾ ਨੂੰ ਦੇਖਿਆ ਤੇ ਫਿਰ ਉਹ ਪੰਜੇ ਨਿਹੰਗ ਸਿੰਘ ਜਿਹੜੇ ਹਜੂਰ ਸਾਹਿਬ ਤੋਂ ਆਏ ਹੋਏ ਸਨ ਉਹ ਬਹੁਤ ਜ਼ਿਆਦਾ ਖੁਸ਼ ਹੋਏ। ਉਹਨਾਂ ਦੇ ਮੂੰਹਾਂ ਦੇ ਵਿੱਚੋਂ ਵਾਹ ਵਾਹ ਦੇ ਸ਼ਬਦ ਨਿਕਲੇ ਕਿ ਧੰਨ ਹਨ ਨਾਮਧਾਰੀ ਤੇ ਧੰਨ ਹੀ ਇਹਨਾਂ ਦੀ ਉੱਚੀ ਸੁੱਚੀ ਮਰਿਆਦਾ। ਭਜਨ ਪੁੱਛਿਆ ਪੰਜਾਂ ਨੇ ਖੁਸ਼ ਹੋ ਕੇ, ਸਣ ਕੇਸ਼ ਇਸ਼ਨਾਨ ਕਰਾਉਂਦੇ ਨੇ। ਫਿਰ ਕਵੀ ਜੀ ਲਿਖਦੇ ਨੇ ਕਿ ਉਹਨਾਂ ਪੰਜਾਂ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਜ ਕੀਤੀ ਕਿ ਗਰੀਬ ਨਵਾਜ ਕਿਰਪਾ ਕਰਕੇ ਗੁਰਮੰਤਰ ਬਖਸ਼ੋ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਕੰਨਾਂ ਦੇ ਵਿੱਚ ਭਜਨ ਦੱਸ ਦਿੱਤਾ, ਉਹ ਬਹੁਤ ਜ਼ਿਆਦਾ ਖੁਸ਼ ਹੋਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੀ ਰਹਿਤ ਦੇ ਬਾਰੇ ਜਾਣਕਾਰੀ ਦਿੱਤੀ ਹੈ ਕਿ ਕਿਸ ਪ੍ਰਕਾਰ ਦੇ ਨਾਲ ਇਸ਼ਨਾਨ ਪਾਣੀ ਕੀਤਾ ਜਾਂਦਾ, ਸਣ ਕੇਸੇ ਇਸ਼ਨਾਨ ਕੀਤਾ ਜਾਂਦਾ, ਇਸ ਮਰਿਆਦਾ ਦੇ ਬਾਰੇ ਵੀ ਦੱਸਿਆ। ਫਿਰ ਉਹਨਾਂ ਨੇ ਉਸੇ ਦਿਨ ਤੋਂ ਪੂਰੇ ਪ੍ਰਕਾਰ ਦੇ ਨਾਲ ਸੁੱਚ ਸੋਧ ਨੂੰ ਧਾਰਨ ਕਰ ਲਿਆ। ਸਤਿਗੁਰੂ ਰਾਮ ਸਿੰਘ ਜੀ ਨੇ ਜਿਹੜੀ ਮਰਿਆਦਾ ਦੱਸੀ ਉਸ ਮਰਿਆਦਾ ਦੇ ਮੁਤਾਬਕ ਚੱਲਣ ਲੱਗੇ। ਰੋਜ ਸਣ ਕੇਸੇ ਇਸ਼ਨਾਨ ਕਰਕੇ ਉਹ ਨਾਮ ਜਪਦੇ। ਕੱਠਾ ਰੋਜ ਹੋਵੇ ਲੰਗਰ ਸਾਰਿਆਂ ਦਾ, ਅੱਠ ਦਿਨ ਉਹ ਸਿੰਘ ਬਤਾਉਂਦੇ ਨੇ। ਪਹਿਲੇ ਦਿਨ ਭਾਵੇਂ ਉਹਨਾਂ ਨੇ ਵੱਖਰਾ ਆਪਣਾ ਲੰਗਰ ਬਣਾ ਕੇ ਛਕਿਆ ਸੀ, ਪਰ ਜਦੋਂ ਮਰਿਆਦਾ ਪੂਰੀ ਵਧੀਆ ਮਿਲ ਗਈ ਤੇ ਫਿਰ ਉਹਨਾਂ ਨੇ ਵੱਖਰਾ ਪ੍ਰਸ਼ਾਦਾ ਤਿਆਰ ਨਹੀਂ ਕੀਤਾ। ਕਵੀ ਜੀ ਲਿਖਦੇ ਨੇ ਕਿ ਸਾਰਿਆਂ ਦਾ ਇਕੱਠਾ ਰੋਜ ਲੰਗਰ ਤਿਆਰ ਹੁੰਦਾ ਸੀ ਤੇ ਸਾਰੇ ਮਿਲ ਕੇ ਇੱਕ ਜਗ੍ਹਾ ਦੇ ਉੱਤੇ ਛਕਦੇ ਸਨ। ਇਸ ਪ੍ਰਕਾਰ ਦੇ ਨਾਲ ਉਹਨਾਂ ਪੰਜਾਂ ਸਿੰਘਾਂ ਨੇ ਅੱਠ ਦਿਨ ਸ੍ਰੀ ਭੈਣੀ ਸਾਹਿਬ ਦੇ ਵਿੱਚ ਇਸੇ ਪ੍ਰਕਾਰ ਦੇ ਨਾਲ ਹੀ ਬਤੀਤ ਕੀਤੇ। ਆਪਸ ਵਿੱਚ ਆਖਣ ਗੁਰੂ ਹੈ ਦਸਮਾ, ਕੁਝ ਭੇਦ ਤੇ ਫਰਕ ਨਾ ਪਾਵਦਾ ਨੇ। ਇੱਕ ਦੂਜੇ ਦੇ ਨਾਲ ਉਹ ਪੰਜੇ ਸਿੰਘ ਸਲਾਹ ਕਰਦੇ ਨੇ, ਇੱਕ ਦੂਜੇ ਨੂੰ ਕਹਿੰਦੇ ਨੇ ਕਿ ਵਾਕਿਆ ਹੀ ਇਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਸਵੈਮ ਦਸਵੇਂ ਗੁਰੂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਹਨ, ਇਹਨਾਂ ਦੇ ਵਿੱਚ ਤੇ ਉਹਨਾਂ ਦੇ ਵਿੱਚ ਰੱਤੀ ਮਾਤਰ ਵੀ ਕੋਈ ਭਰਮ ਨਹੀਂ ਹੈ, ਕੋਈ ਵਖਰੇਵਾਂ ਨਹੀਂ ਹੈ, ਕੋਈ ਫਰਕ ਨਹੀਂ ਹੈ। ਇਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਸਵੇਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਰੂਪ ਨੇ। ਅੰਮ੍ਰਿਤ ਸਰ ਤੇ ਦਮਦਮੇ ਮੁਕਤ ਸਰ ਜੀ, ਅਨੰਦਪੁਰ ਦਾ ਵੀ ਦਰਸ਼ਨ ਪਾਵਦੇ ਨੇ। ਇਸ ਤੋਂ ਬਾਅਦ ਸਤਿਗੁਰੂ ਰਾਮ ਸਿੰਘ ਜੀ ਤੋਂ ਆਗਿਆ ਲੈ ਕੇ ਉਹ ਪਰਤੇ ਨੇ, ਅੰਮ੍ਰਿਤਸਰ ਜਾ ਕੇ ਗੁਰਦੁਆਰੇ ਦਾ ਦਰਸ਼ਨ ਕੀਤਾ, ਫਿਰ ਦਮਦਮੇ ਸਾਹਿਬ ਦਾ ਦਰਸ਼ਨ ਕੀਤਾ, ਫਿਰ ਮੁਕਤਸਰ ਪਹੁੰਚੇ ਨੇ, ਉੱਥੇ ਵੀ ਜਾ ਕੇ ਮੱਥਾ ਟੇਕਿਆ ਤੇ ਫਿਰ ਅਨੰਦਪੁਰ ਸਾਹਿਬ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਗੁਰਦੁਆਰੇ ਦਾ ਦਰਸ਼ਨ ਉਹਨਾਂ ਪੰਜਾਂ ਨਿਹੰਗ ਸਿੰਘਾਂ ਨੇ ਕੀਤਾ। ਖੁਸ਼ੀ ਗੁਰਾਂ ਤੇ ਲਈ ਤਾਂ ਵਿਦਾ ਹੋਏ, ਜਾ ਕੇ ਵਿੱਚ ਹਜੂਰ ਸੁਣਾਵਦੇ ਨੇ। ਸਾਰੇ ਗੁਰਦੁਆਰਿਆਂ ਦਾ ਦਰਸ਼ਨ ਕਰਨ ਤੋਂ ਬਾਅਦ ਫੇਰ ਸ੍ਰੀ ਭੈਣੀ ਸਾਹਿਬ ਦੇ ਵਿੱਚ ਪਹੁੰਚੇ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਤੋਂ ਖੁਸ਼ੀਆਂ ਲੈ ਕੇ ਉਥੋਂ ਵਿਦਿਆ ਹੋਏ ਤੇ ਫਿਰ ਹਜੂਰ ਸਾਹਿਬ ਉਹ ਪੰਜੇ ਪਹੁੰਚੇ ਨੇ। ਜਾ ਕੇ ਫਿਰ ਇਥੋਂ ਦੀ ਵਾਰਤਾ ਉਹ ਇਸ ਪ੍ਰਕਾਰ ਦੇ ਨਾਲ ਸਾਰਿਆਂ ਨੂੰ ਬਿਆਨ ਕਰਕੇ ਸੁਣਾਉਂਦੇ ਨੇ। ਸੱਚਾ ਗੁਰੂ ਤੇ ਰਹਿਤ ਹੈ ਸੱਚ ਸਾਰੀ, ਅਸੀਂ ਕਰੀ ਅਜਮੈਸ਼ ਅਲਾਮ ਦੇ ਨੇ। ਹਜੂਰ ਸਾਹਿਬ ਦੇ ਵਿੱਚ ਜਿੰਨੇ ਵੀ ਪੁਜਾਰੀ ਆਦਿਕ ਜਾਂ ਹੋਰ ਸਿੰਘ ਰਹਿੰਦੇ ਸਨ, ਉਹਨਾਂ ਸਾਰਿਆਂ ਨੂੰ ਇਹਨਾਂ ਪੰਜਾਂ ਨੇ ਜਾ ਕੇ ਆਖਿਆ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਸੱਚੇ ਗੁਰੂ ਨੇ। ਇਸ ਤੋਂ ਇਲਾਵਾ ਉਹਨਾਂ ਦੀ ਜਿਹੜੀ ਰਹਿਤ ਮਰਿਆਦਾ ਉਹ ਵੀ ਬਿਲਕੁਲ ਸੱਚੀ ਸੁੱਚੀ ਹੈ। ਕਹਿੰਦੇ ਨੇ ਕਿ ਅਸੀਂ ਪੂਰੇ ਪ੍ਰਕਾਰ ਦੇ ਨਾਲ 8 ਦਿਨ ਰਹਿ ਕੇ ਇਸ ਗੱਲ ਦੀ ਅਜਮਾਇਸ਼ ਕੀਤੀ ਹੈ, ਇਸ ਗੱਲ ਨੂੰ ਪਰਖ ਕੇ ਵੇਖੇ। ਦਸਾਂ ਗੁਰਾਂ ਦੇ ਹੁਕਮ ਨੂੰ ਵਰਤਦੇ ਨੇ, ਰਹਿਤ ਵਿੱਚ ਵੀ ਫਰਕ ਨਾ ਪਾਵਦੇ ਨੇ। ਉਹ ਕਹਿੰਦੇ ਨੇ ਕਿ ਦਸੇ ਗੁਰੂ ਸਾਹਿਬਾਨਾਂ ਦੇ ਜਿਹੜੇ ਹੁਕਮ ਨੇ, ਉਹਨਾਂ ਦੇ ਦਿੱਤੇ ਹੋਏ ਹੁਕਮਾਂ ਦੇ ਮੁਤਾਬਕ ਹੀ ਚੱਲਦੇ ਨੇ। ਇਸ ਤੋਂ ਇਲਾਵਾ ਰਹਿਤ ਮਰਿਆਦਾ ਦੇ ਵਿੱਚ ਵੀ ਨਾਮਤਾਰੀ ਕਿਸੇ ਪ੍ਰਕਾਰ ਦਾ ਕੋਈ ਫਰਕ ਨਹੀਂ ਪਾਉਂਦੇ। ਪੱਗ ਲੈਂਦੀ ਹੈ ਅਮਲ ਦੇ ਵਿੱਚ ਆ ਕੇ, ਸਾਸ ਸਾਸ ਦਾ ਭਜਨ ਕਰਾਵਦੇ ਨੇ। ਉਹ ਪੰਜੇ ਸਿੰਘ ਕਹਿੰਦੇ ਨੇ ਕਿ ਜਿਹੜੀ ਚਿੱਠੀ ਦੇ ਵਿੱਚ ਐਸੀ ਗੱਲ ਲਿਖੀ ਹੈ ਕਿ ਪੱਗਾਂ ਲਾ ਦਿੰਦੇ ਨੇ ਨਾਮਧਾਰੀ ਸਿਰਾਂ ਤੋਂ ਤੇ ਅਪਮਾਨ ਹੁੰਦਾ ਦਸਤਾਰ ਦਾ, ਕਹਿੰਦੇ ਨੇ ਕਿ ਇਹ ਗੱਲ ਐਸੀ ਨਹੀਂ ਹੈ। ਸਮਝਣ ਦੇ ਵਿੱਚ ਜਰਾ ਭੁਲੇਖਾ ਲੱਗਾ ਹੋ ਸਕਦਾ। ਕਹਿੰਦੇ ਨੇ ਕਿ ਅਸੀਂ ਰਹਿ ਕੇ ਦੇਖਿਆ ਜਿਹੜੀਆਂ ਪੱਗਾਂ ਲੈਂਦੀਆਂ ਨੇ ਉਹ ਐਵੇਂ ਹੀ ਨਹੀਂ ਲੈਂਦੀਆਂ, ਜਾਂ ਜਾਣ ਬੁੱਝ ਕੇ ਸਿਰਾਂ ਦੇ ਉੱਤੋਂ ਦਸਤਾਰਾਂ ਨਹੀਂ ਲਾਉਂਦੇ, ਅਮਲ ਦੇ ਵਿੱਚ ਆਣ ਕੇ ਉਹਨਾਂ ਦੀਆਂ ਪੱਗਾਂ ਲੈ ਜਾਂਦੀਆਂ ਨੇ। ਭਾਵ ਕੇ ਜਦੋਂ ਮਸਤੀ ਹੁੰਦੀ ਹੈ ਸ਼ਬਦ ਦੀ ਤੇ ਫਿਰ ਉਹਨਾਂ ਦਾ ਸਰੀਰ ਆਪੇ ਦੇ ਵਿੱਚੋਂ ਬਾਹਰ ਹੋ ਜਾਂਦਾ ਹੈ, ਫਿਰ ਪਤਾ ਨਹੀਂ ਲੱਗਦਾ ਕਦੋਂ ਪੱਗਾਂ ਡਿੱਗ ਪੈਂਦੀਆਂ ਨੇ। ਸਾਸ ਸਾਸ ਦਾ ਭਜਨ ਕਰਾਵਦੇ ਨੇ, ਸਵਾਸ ਸਵਾਸ ਦੇ ਨਾਲ ਉਹ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੇਵਕ ਨਾਮ ਦਾ ਜਾਪ ਕਰਦੇ ਨੇ। ਜੰਮਣ ਮਰਨ ਆਨੰਦ ਤੇ ਗੁਰੂ ਰੀਤੀ, ਬਿਨਾ ਨਹੀਂ ਗ੍ਰੰਥ ਕਰਾਵਦੇ ਨੇ। ਕਹਿੰਦੇ ਨੇ ਆਣ ਕੇ ਪੰਜੇ ਸਿੰਘ ਕਿ ਸਾਨੂੰ ਲੱਗਦਾ ਕਿ ਇੰਨੀ ਜ਼ਿਆਦਾ ਮਰਿਆਦਾ ਦੇ ਨਾਲ ਅਸੀਂ ਵੀ ਗ੍ਰੰਥ ਦਾ ਪਾਠ ਨਹੀਂ ਕਰਦੇ ਹੋਵਾਂਗੇ ਜਿੰਨੀ ਮਰਿਆਦਾ ਦੇ ਨਾਲ ਉਹ ਗ੍ਰੰਥ ਸਾਹਿਬ ਦਾ ਪਾਠ ਕਰਦੇ ਨੇ। ਕਹਿੰਦੇ ਨੇ ਕਿ ਜੇਕਰ ਕੋਈ ਜੰਮ ਪਵੇ ਉਸ ਵੇਲੇ ਵੀ ਗੁਰਬਾਣੀ ਦਾ ਪਾਠ ਕੀਤਾ ਜਾਂਦਾ, ਮਰਨ ਦੇ ਉੱਤੇ ਜਿਹੜੀਆਂ ਰੀਤੀਆਂ ਨੇ ਉਹ ਵੀ ਗ੍ਰੰਥ ਸਾਹਿਬ ਦੇ ਭੋਗ ਦੇ ਨਾਲ ਪੂਰੀਆਂ ਕੀਤੀਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਜੇਕਰ ਕਿਸੇ ਸਿੰਘ ਦਾ ਆਨੰਦ ਕਾਰਜ ਕਰਨਾ ਹੋਵੇ ਤੇ ਉਹ ਵੀ ਲਾਵਾਂ ਪੜ ਕੇ ਕੀਤਾ ਜਾਂਦਾ। ਭਾਵ ਕੇ ਹਰ ਇੱਕ ਖੁਸ਼ੀ ਗਮੀ ਦੇ ਮੌਕੇ ਦੇ ਉੱਤੇ ਉਹ ਗ੍ਰੰਥ ਸਾਹਿਬ ਤੋਂ ਬਗੈਰ ਕੋਈ ਰੀਤੀ ਹੋਰ ਨਹੀਂ ਕਰਦੇ, ਇਸ ਪ੍ਰਕਾਰ ਦੇ ਨਾਲ ਉਹ ਗੁਰਬਾਣੀ ਦੇ ਅਨੁਸਾਰ ਚੱਲਦੇ ਨੇ। ਲੜਕੇ ਲੜਕੀਆਂ ਵੀ ਰਹਿਤ ਸਰਬ ਰੱਖਦੇ, ਕੜੇ ਕੱਛ ਕਿਰਪਾਨ ਸਜਾਵਦੇ ਨੇ। ਭਾਵੇਂ ਕੋਈ ਛੋਟਾ ਹੋਵੇ, ਭਾਵੇਂ ਕੋਈ ਵੱਡਾ ਹੋਵੇ, ਭਾਵੇਂ ਕੋਈ ਲੜਕੀ ਹੋਵੇ, ਭਾਵੇਂ ਕੋਈ ਲੜਕਾ ਹੋਵੇ, ਕਹਿੰਦੇ ਨੇ ਕਿ ਸਾਰੇ ਦੇ ਸਾਰੇ ਰਹਿਤ ਮਰਿਆਦਾ ਪੂਰੇ ਪ੍ਰਕਾਰ ਦੇ ਨਾਲ ਰੱਖਦੇ ਨੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਪੰਜ ਕਕਾਰ ਬਖਸ਼ੇ ਨੇ, ਕੱਛ, ਕੜਾ, ਕੇਸ ਤੇ ਕਿਰਪਾਨ ਕੰਘਾ, ਭਾਵ ਕੇ ਪੰਜਾਂ ਕਕਾਰਾਂ ਦੇ ਪੂਰੇ ਪ੍ਰਕਾਰ ਦੇ ਨਾਲ ਸਾਰੇ ਧਾਰਨੀ ਨੇ। ਨਹੀਂ ਵਰਤਦੇ ਨਾਲ ਕੁਸੰਗੀਆਂ ਦੇ, ਅੰਨ ਪਾਣੀ ਹੱਥ ਆਪ ਦੇ ਖਾਵਦੇ ਨੇ। ਇਸ ਤੋਂ ਇਲਾਵਾ ਨਾਮਧਾਰੀ ਜਿਹੜੇ ਸਿੰਘ ਨੇ ਉਹ ਕੁਸੰਗੀਆਂ ਦੇ ਨਾਲ ਕਦੇ ਵੀ ਵਰਤਦੇ ਨਹੀਂ ਹਨ, ਕੁਸੰਗੀਆਂ ਤੋਂ ਦੂਰ ਰਹਿੰਦੇ ਨੇ, ਅੰਨ ਪਾਣੀ ਹੱਥ ਆਪ ਦੇ ਖਾਵਦੇ ਨੇ। ਕਿਸੇ ਦੇ ਹੱਥ ਦਾ ਲੈ ਕੇ ਅੰਨ ਪਾਣੀ ਨਹੀਂ ਛਕਦੇ, ਉਹ ਆਪਣਾ ਵੱਖਰਾ ਲੰਗਰ ਤਿਆਰ ਕਰਕੇ ਤੇ ਵੱਖਰਾ ਹੀ ਛਕਦੇ ਨੇ। ਇਸ ਪ੍ਰਕਾਰ ਦੀ ਮਰਿਆਦਾ ਅਸੀਂ ਸ੍ਰੀ ਭੈਣੀ ਸਾਹਿਬ ਦੇ ਵਿੱਚ ਵੇਖ ਕੇ ਆਏ। ਅਸੀਂ ਦੇਖ ਕੇ ਬਹੁਤ ਆਨੰਦ ਹੋਏ, ਸਾਰਾ ਖੋਲ ਕੇ ਹਾਲ ਸੁਣਾਵਦੇ ਨੇ। ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ, ਉਹਨਾਂ ਪੰਜਾਂ ਨਿਹੰਗ ਸਿੰਘਾਂ ਨੇ ਪੂਰੇ ਪ੍ਰਕਾਰ ਦੇ ਨਾਲ ਖੋਲ ਕੇ ਵਿਸਥਾਰ ਦੇ ਨਾਲ ਸਾਰਾ ਹਾਲ ਸੁਣਾਇਆ। ਉਹ ਕਹਿੰਦੇ ਨੇ ਕਿ ਅਸੀਂ ਤੇ ਉੱਥੋਂ ਦੀ ਮਰਿਆਦਾ ਵੇਖ ਕੇ ਬਹੁਤ ਜ਼ਿਆਦਾ ਆਨੰਦਿਤ ਹੋ ਗਏ ਹਾਂ, ਬਹੁਤ ਜ਼ਿਆਦਾ ਖੁਸ਼ ਹੋ ਗਏ। ਚਿੱਠੀ ਝੂਠ ਦੀ ਲਿਖੀ ਪੁਜਾਰੀਆਂ ਨੇ, ਰਹਿਤ ਗੁਰੂ ਦੀ ਨਹੀਂ ਕਮਾਵਦੇ ਨੇ। ਉਹ ਸਿੰਘ ਜਿਹੜੇ ਪੰਜ ਸਤਿਗੁਰਾਂ ਦਾ ਦਰਸ਼ਨ ਕਰਕੇ ਗਏ ਨੇ, ਉਹ ਬਾਕੀ ਦੇ ਨਾਲ ਦੇ ਸਾਥੀਆਂ ਨੂੰ ਕਹਿੰਦੇ ਨੇ ਕਿ ਜਿਹੜੀ ਚਿੱਠੀ ਅੰਮ੍ਰਿਤਸਰ ਤੋਂ ਸਾਡੇ ਕੋਲ ਪਹੁੰਚੀ ਹੈ, ਉਹਦੇ ਵਿੱਚ ਝੂਠ ਗੱਲਾਂ ਲਿਖੀਆਂ ਹੋਈਆਂ ਨੇ, ਨਾਮ ਤਾਰੀਆਂ ਦੇ ਖਿਲਾਫ ਲਿਖੀਆਂ ਹੋਈਆਂ ਨੇ। ਦਰਅਸਲ ਉਹਨਾਂ ਨੇ ਲਿਖਿਆ ਕਿ ਗੁਰੂ ਦੀ ਮਰਿਆਦਾ ਨੂੰ ਨਾਮ ਤਾਰੀ ਨਹੀਂ ਕਮਾਉਂਦੇ, ਇਹ ਗੱਲ ਝੂਠ ਹੈ। ਦਰਅਸਲ ਉਹ ਵਧੇਰੇ ਚੰਗੇ ਤਰੀਕੇ ਦੇ ਨਾਲ ਗੁਰੂ ਦੀ ਰਹਿਤ ਮਰਿਆਦਾ ਨੂੰ ਕਮਾਉਂਦੇ ਨੇ। ਚੌਹੀ ਗੁਰੂ ਦੁਆਰੀ ਗੁਰਮਤ ਨਾਹੀ, ਮਨ ਮਤ ਦਾ ਕਾਰ ਚਲਾਵਦੇ ਨੇ। ਇਸ ਤੋਂ ਇਲਾਵਾ ਉਹ ਪੰਜੇ ਸਿੰਘ ਕਹਿੰਦੇ ਨੇ ਕਿ ਚਾਰੇ ਹੀ ਗੁਰਦੁਆਰਿਆਂ ਦੇ ਵਿੱਚ ਅਸੀਂ ਗਏ ਹਾਂ, ਉੱਥੇ ਜਾ ਕੇ ਦਰਸ਼ਨ ਕੀਤਾ ਹੈ, ਤੇ ਅਸੀਂ ਉਹਨਾਂ ਗੁਰਦੁਆਰਿਆਂ ਦੀ ਵੀ ਪਰਖ ਕੀਤੀ ਹੈ ਕਿ ਉਹਨਾਂ ਚਾਰੇ ਗੁਰਦੁਆਰਿਆਂ ਦੇ ਵਿੱਚ ਗੁਰਮਤ ਨਾਹੀ, ਗੁਰੂ ਦੀ ਮਤ ਨਹੀਂ ਵਰਤੀ ਜਾਂਦੀ, ਆਪਣੀ ਮਨ ਮਤ ਉੱਥੇ ਵਰਤੀ ਜਾਂਦੀ ਹੈ, ਮਨ ਮਤ ਦੀ ਕਾਰ ਚਲਾਉਂਦੇ ਨੇ। ਅਸੀਂ ਚਾਰੇ ਗੁਰਦੁਆਰਿਆਂ ਦੇ ਵਿੱਚ ਜਾ ਕੇ ਇਸ ਨੂੰ ਵੇਖਿਆ। ਕਿਰਿਆ ਬਾਹਰਾ ਤੇ ਹੱਡੀਆਂ ਵਿੱਚ ਗੰਗਾਧਰੀ, ਬਾਹਮਣਾ ਦੇ ਤੱਕੇ ਖਾਵਦੇ ਨੇ। ਗ੍ਰੰਥਾਕਾਰ ਜੀ ਲਿਖਦੇ ਨੇ, ਉਹਨਾਂ ਸਿੰਘਾਂ ਨੇ ਆਖਿਆ ਕਿ ਜਿਹੜੀ ਮੌਤ ਤੋਂ ਬਾਅਦ ਕਿਰਿਆ ਹੁੰਦੀ ਹੈ ਉਹ ਵੀ ਹਿੰਦੂਆਂ ਵਾਲੀ ਰੀਤੀ ਦੇ ਨਾਲ ਹੀ ਉਹ ਕਰਦੇ ਨੇ, ਇੱਥੋਂ ਤੱਕ ਕਿ ਹੱਡੀਆਂ ਨੂੰ ਗੰਗਾ ਨਦੀ ਦੇ ਵਿੱਚ ਜਾ ਕੇ ਪਾਇਆ ਜਾਂਦਾ ਹੈ, ਜਿਹੜੀ ਹਿੰਦੂਆਂ ਦੀ ਰੀਤੀ ਹੈ। ਸਿੱਖ ਸਾਰੇ ਉਸੇ ਰੀਤੀ ਨੂੰ ਹੀ ਅਪਣਾਉਂਦੇ ਨੇ। ਕਵੀ ਜੀ ਲਿਖਦੇ ਨੇ ਕਿ ਆਖਿਆ ਸਿੰਘਾਂ ਨੇ ਕਿ ਬਾਹਮਣਾਂ ਦੇ ਤੱਕੇ ਖਾਂਦੇ ਨੇ, ਬਾਹਮਣਾਂ ਦੇ ਟੇਟੇ ਚੜ ਕੇ ਉਹਨਾਂ ਦੇ ਮਗਰ ਲੱਗ ਕੇ ਜਿਸ ਤਰ੍ਹਾਂ ਦੀ ਉਹ ਰੀਤੀ ਵਰਤਦੇ ਨੇ, ਸਿੱਖ ਵੀ ਸਾਰੇ ਉਸੇ ਪ੍ਰਕਾਰ ਦੀ ਹੀ ਰੀਤੀ ਵਰਤਦੇ ਨੇ।
ਗੁਰਮਤ ਆਨੰਦ ਨਾ ਕਰੇ ਕੋਈ, ਗੇੜੇ ਨਾਲ 84 ਦੇ ਪਾਵਦੇ ਨੇ।
ਕਹਿੰਦੇ ਨੇ ਜਿਸ ਤਰ੍ਹਾਂ ਅਸੀਂ ਤੁਹਾਨੂੰ ਦੱਸਿਆ ਹੈ ਕਿ ਆਨੰਦ ਮਰਿਆਦਾ ਗੁਰੂ ਮਤ ਅਨੁਸਾਰ ਨਾਮ ਤਾਰੀ ਕਰਦੇ ਨੇ, ਲਾਵਾਂ ਪੜੀਆਂ ਜਾਂਦੀਆਂ ਨੇ, ਪਰ ਕਹਿੰਦੇ ਨੇ ਕਿ ਜਿਹੜੇ ਦੂਸਰੇ ਨੇ ਉਹ ਗੁਰਮਤ ਦੇ ਨਾਲ ਆਨੰਦ ਕਾਰਜ ਨਹੀਂ ਕਰਦੇ। ਦਰਅਸਲ ਉਹ 84 ਦੇ ਗੇੜੇ ਦੇ ਵਿੱਚ ਪਏ ਹੋਏ ਨੇ, ਉਹ ਜਿਸ ਤਰ੍ਹਾਂ ਪੰਡਿਤ ਕਰਦੇ ਨੇ ਉਹਨਾਂ ਦੇ ਮੁਤਾਬਕ ਚੱਲਦੇ ਨੇ।
ਸੋਢੀ ਬੇਦੀ ਪੁਜਾਰੀ ਤੇ ਨਿਰਮਲੇ ਜੋ ਸਾਰੇ ਮਰਿਆਂ ਦੇ ਪਿੰਡ ਭਰਾਵਦੇ ਨੇ।
ਭਾਵੇਂ ਕੋਈ ਸੋਢੀ ਵੰਸ਼ ਦੇ ਵਿੱਚ ਹੈ, ਭਾਵੇਂ ਕੋਈ ਬੇਦੀ ਵੰਸ਼ ਦੇ ਵਿੱਚ ਹੈ, ਭਾਵੇਂ ਕੋਈ ਪੁਜਾਰੀ ਹੈ ਤੇ ਭਾਵੇਂ ਕੋਈ ਨਿਰਮਲਾ ਹੈ, ਇਹ ਸਾਰੇ ਦੇ ਸਾਰੇ ਕਿਸੇ ਪ੍ਰਾਣੀ ਦੇ ਮਰ ਜਾਣ ਤੋਂ ਪਿੱਛੋਂ ਪਿੰਡ ਭਰਾਉਂਦੇ ਨੇ। ਭਾਵ ਕਿ ਇਸ ਪ੍ਰਕਾਰ ਦੀ ਰੀਤੀ ਇਹ ਕਰਦੇ ਨੇ ਜਿਹੜੀ ਕਿ ਗੁਰਮਤ ਦੇ ਖਿਲਾਫ।
ਗੰਗਾ ਗਯਾ ਪੋਹੇ ਤੇ ਭਟਕਦੇ ਨੇ, ਗੁਰ ਧਾਮ ਪਸੰਦ ਨਾ ਲਿਆਵਦੇ ਨੇ।
ਗੁਰੂ ਦੇ ਜਿਹੜੇ ਧਾਮ ਨੇ, ਜਿਹੜੇ ਗੁਰੂ ਦੇ ਘਰ ਨੇ, ਜਿਹੜੇ ਗੁਰਦੁਆਰੇ ਨੇ, ਉਹ ਤੇ ਇਹਨਾਂ ਸਾਰਿਆਂ ਨੂੰ ਪਸੰਦ ਨਹੀਂ ਆਉਂਦੇ। ਇਸ ਤੋਂ ਇਲਾਵਾ ਕੋਈ ਗੰਗਾ ਤੇ ਜਾ ਕੇ ਭਟਕਦਾ ਹੈ, ਕੋਈ ਗਯਾ ਦੇ ਤੀਰਥ ਤੇ ਜਾਂਦਾ ਹੈ, ਤੇ ਕੋਈ ਪੋਹੇ ਤੀਰਥ ਤੇ ਜਾ ਕੇ ਭਟਕਦਾ ਫਿਰਦਾ ਹੈ। ਜਿਹੜੇ ਗੁਰੂ ਦੇ ਧਾਮ ਨੇ, ਉੱਥੋਂ ਦੇ ਜਿਹੜੇ ਸਰੋਵਰ ਨੇ, ਉਹਨਾਂ ਦੀ ਮਹਾਨਤਾ ਨੂੰ ਉਹ ਨਹੀਂ ਜਾਣਦੇ।
ਇਹੋ ਹਾਲ ਪੰਜਾਬ ਦਾ ਅਸੀਂ ਡਿੱਠਾ, ਸਾਰਾ ਖੋਲਿਆ ਫਰਕ ਨਾ ਪਾਵਦੇ ਹਾਂ।
ਉਹ ਪੰਜੇ ਕਹਿੰਦੇ ਨੇ ਇਹੋ ਜਿਹਾ ਹਾਲ ਅਸੀਂ ਸਾਰੇ ਪੰਜਾਬ ਦਾ ਜਾ ਕੇ ਵੇਖਿਆ। ਕਹਿੰਦੇ ਨੇ ਕਿ ਸਾਰਾ ਪੂਰੇ ਪ੍ਰਕਾਰ ਦੇ ਨਾਲ ਸੱਚਾ ਹਾਲ ਖੋਲ ਕੇ ਤੁਹਾਡੇ ਸਾਹਮਣੇ ਬਿਆਨ ਕੀਤਾ, ਇਹਦੇ ਵਿੱਚ ਰਤਾ ਜਿੰਨਾ ਵੀ ਅਸੀਂ ਫਰਕ ਨਹੀਂ ਪਾਇਆ, ਇੱਕ ਵੀ ਗੱਲ ਸਾਡੀ ਝੂਠ ਨਹੀਂ।
ਕਾਲਾ ਸਿੰਘ ਨਾਮ ਤਾਰੀ ਨੇ ਸਿੰਘ ਗੁਰ ਦੇ, पंजे सिंह हजूर सुनाम देने।
उन्हां पंजां सिंघां ने हजूर साहब जाके ऐसा सुनाया कि दरअसल जेड़े नामधारी ने ओ गुरु दे सिंह ने, पक्के सिंह ने। ग्रंथाकार संत काला सिंह जी अपने पिता दी वार्ता बयान करदे ने कि पिता कवि देने किस प्रकार दे नाल सतगुरु राम सिंह जी दा दर्शन कीता सी।
पिता दास दा सी राम सिंह नामे, ओस दसिया सी मैनू हाल संतो।
ग्रंथाकार संत काला सिंह जी लिखदे ने कि मैं संगतां दा दास अपने पिता दे बारे बयान करदा। कवि जी लिखदे ने कि मेरे पिता दा नाम सी राम सिंह। कवि जी लिखदे ने कि मेरे पिता राम सिंह ने मैनू अपना हाल दस्या सी, जिवें उन्हां ने मैनू वार्ता सुनाई मैं उसे मुताबक लिखदा।
दादी दास दी सी सेवक सतगुरु दी, रखे प्यार चंगा पंथ नाल संतो।
संत काला सिंह जी लिखदे ने कि मेरी दादी सतगुरु राम सिंह सच्चे पातशाह जी दी पक्की श्रद्धालु सेवक सी। ओ सतगुरु राम सिंह सच्चे पातशाह जी दे नाल ते पंथ दे नाल बड़ा वड्डा प्यार रखदी सी।
सम्मत 1925 साल अंदर पूरे गुरु आए गुजरवाल संतो।
ग्रंथाकार संत काला सिंह जी लिखदे ने कि सम्मत 1925 दे विच सतगुरु राम सिंह सच्चे पातशाह जी दौरा करदियां होया गुजरवाल पहुंचे सन, जेड़ा अजकल इलाका पाकिस्तान दे विच रह चुका है।
पिता दास दा चार ते होर साथी, करी अर्ज जपास अकाल संतो।
ग्रंथाकार संत काला सिंह जी लिखदे ने कि मेरे पिता दे नाल होर उन्हां दे चार साथी सन, इन्हां सारिआं ने सतगुरु राम सिंह सच्चे पातशाह जी दा दर्शन कीता ते सतगुरु राम सिंह सच्चे पातशाह जी दे चरणां दे विच इन्हां सारिआं ने मिल के अर्ज कीती।
दसो भजन ते कर लवो सिख सानू, विच हड़े जाये कलू काल संतो।
संत काला सिंह जी लिखदे ने मेरे पिता ने उन्हां दे साथियां ने सतगुरु राम सिंह दे चरणां दे विच अर्ज कीती कि सच्चे पातशाह कृपा करके अपना भजन दे के सानू अपने सिख बना लो। सच्चे पातशाह जी इस कलयुग दी जेड़ी भारी नदी चल रही है पापां दी, उहदे विच असीं रुड़दे जा रहे हां, कृपा करके अपने नाम दा सहारा सानू बख्श दिओ।
सतगुर आखदे अजे ना बखत पाई, डारन सिंह कच्छा चाड़ा नाल संतो।
ते कवि संत काला सिंह जी लिखदे ने कि उस वेले सतगुरु राम सिंह सच्चे पातशाह जी ने वचन कीता सी कि अजे तुहाडे सिख बनन दा वेला नहीं आया। सतगुरु राम सिंह ने वचन कीता कि अजे जेड़े सिख ने ओह झाड़ियां दे विच ला के अपने कछहरे सुट्टणगे, इथों तक करड़ा समा आवेगा। सतगुरु राम सिंह सच्चे पातशाह जी ने जेड़ा ये वचन कीता, ये सतगुरु प्रताप सिंह सच्चे पातशाह जी दे पवित्र उपदेश दे विच भी रिकॉर्ड होया। सतगुरु राम सिंह ने उस वेले वचन कीता सी कि बड़ा करड़ा जेड़ा समा है वो पंथ दे उते आउण वाला है।
समा सखत आवे विच कोट ले दे, सिंह परख होवे डालो डाल संतो।
उस वेले सतगुरु राम सिंह जी ने बहुत सारे भविखतवाक कीते सन। सतगुरु राम सिंह सच्चे पातशाह जी ने आख्या सी कि बड़ा सख्त औखा समा आउण वाला है, मलेर कोटले दे विच भी बहुत वड्डा साका होवेगा। सिंह परख होवे डालो डाल संतो, पाव के सिंघां दी वड्डी जिहड़ी परख है ओ कीती जाएगी।
दसम गुरु परखी खंडे नाल सिखी, पांज नेत्रे गुरु के लाल संतो।
सतगुरु राम सिंह सच्चे पातशाह जी ने वचन कीता के दसवें गुरु ने
ਭਾਵ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਖੰਡੇ ਦੇ ਨਾਲ ਤਲਵਾਰ ਦੇ ਨਾਲ ਸਿੱਖੀ ਦੀ ਪਰਖ ਕੀਤੀ ਸੀ ਤੇ ਫਿਰ ਖੰਡੇ ਦੀ ਤਾਰ ਦੇ ਅੱਗੇ ਪੰਜ ਸਿੰਘ ਨਿੱਤਰ ਕੇ ਸਾਹਮਣੇ ਆਏ ਸਨ ਜਿਨ੍ਹਾਂ ਨੂੰ ਪੰਜ ਪਿਆਰੇ ਕਰਕੇ ਯਾਦ ਕੀਤਾ ਜਾਂਦਾ। ਕਈ ਭੱਜ ਕੇ ਸਿੰਘ ਅਲੱਗ ਹੋਏ, ਜਿਹੜੇ ਖਾਣ ਕੜਾਹ ਕੰਗਾਲ ਸੰਤੋ। ਸਤਿਗੁਰੂ ਰਾਮ ਸਿੰਘ ਜੀ ਨੇ ਬਚਨ ਕੀਤਾ ਕਿ ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪੰਜ ਸਿਰਾਂ ਦੀ ਮੰਗ ਕੀਤੀ ਸੀ, ਉਸ ਵੇਲੇ ਇੰਨੇ ਵੱਡੇ ਵਿਸ਼ਾਲ ਇਕੱਠ ਦੇ ਵਿੱਚੋਂ ਪੰਜ ਸਿੰਘ ਨਿੱਤਰ ਕੇ ਸਾਹਮਣੇ ਆਏ ਸੀ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਰਾਮ ਸਿੰਘ ਨੇ ਆਖਿਆ ਕਿ ਉਸ ਵੇਲੇ ਬਹੁਤੇ ਸਾਰੇ ਭੱਜ ਕੇ ਅਲੱਗ ਹੋ ਗਏ ਸਨ, ਡਰ ਕੇ ਦੌੜ ਗਏ ਸਨ, ਜਿਹੜੇ ਕਿ ਸਿਰਫ ਕੜਾਹ ਖਾਣ ਦੇ ਯਾਰ ਸਨ ਉਹ ਉਸ ਵੇਲੇ ਨਹੀਂ ਸਨ ਨਿੱਤਰੇ ਇੰਨੀ ਵੱਡੀ ਸਭਾ ਦੇ ਵਿੱਚੋਂ। ਤਿਵੇਂ ਪਰਖ ਕਰਸਾਂ ਵਿੱਚ ਕੋਟ ਲੈ ਦੇ, ਤੋਪ ਦਗੇ ਗੋਲਾ ਲਾਲੋ ਲਾਲ ਸੰਤੋ। ਸਤਿਗੁਰੂ ਰਾਮ ਸਿੰਘ ਜੀ ਕਹਿੰਦੇ ਨੇ ਕਿ ਜਿਵੇਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਤਲਵਾਰ ਦੇ ਨਾਲ ਸਿੱਖੀ ਦੀ ਪਰਖ ਕੀਤੀ ਸੀ, ਸਤਿਗੁਰੂ ਰਾਮ ਸਿੰਘ ਜੀ ਕਹਿੰਦੇ ਨੇ ਕਿ ਤੋਪ ਦੇ ਗੋਲਿਆਂ ਦੇ ਨਾਲ ਮੈਂ ਸਿੱਖੀ ਦੀ ਪਰਖ ਕਰਾਂਗਾ। ਸਤਿਗੁਰੂ ਰਾਮ ਸਿੰਘ ਜੀ ਕਹਿੰਦੇ ਨੇ ਕਿ ਮਲੇਰ ਕੋਟਲੇ ਦੇ ਵਿੱਚ ਇਹ ਪ੍ਰੀਖਿਆ ਹੋਵੇਗੀ, ਤੋਪ ਦਗੇ ਗੋਲਾ ਲਾਲੋ ਲਾਲ ਸੰਤੋ, ਤੋਪ ਦਾਗੀ ਜਾਏਗੀ, ਤੋਪ ਦਾ ਗੋਲਾ ਚਲਾਇਆ ਜਾਵੇਗਾ ਜਿਹੜਾ ਕਿ ਲਾਲ ਸਿਰਖ ਹੋ ਕੇ ਤੇ ਸਿੰਘਾਂ ਦੇ ਧੜਾਂ ਨੂੰ ਉਡਾ ਦੇਗਾ। ਕਈ ਭੱਜ ਜਾਵਣ ਮੁੱਕਣ ਜਾਣ, ਮੁੱਕਰ ਜਾਣ ਬਹੁਤ ਹੋਵੇ ਖਾਲਸੇ ਦਾ ਬੁਰਾ ਹਾਲ ਸੰਤੋ। ਸਤਿਗੁਰੂ ਰਾਮ ਸਿੰਘ ਜੀ ਕਹਿੰਦੇ ਨੇ ਕਿ ਡਰ ਦੇ ਮਾਰੇ ਕਈ ਭੱਜ ਜਾਣਗੇ ਤੇ ਕਈ ਮੁੱਕਰ ਜਾਣਗੇ, ਸਿੱਖੀ ਦੇ ਵੱਲੋਂ ਮੂੰਹ ਮੋੜ ਜਾਣਗੇ। ਸਤਿਗੁਰੂ ਰਾਮ ਸਿੰਘ ਜੀ ਕਹਿੰਦੇ ਨੇ ਕਿ ਉਸ ਵੇਲੇ ਖਾਲਸੇ ਦਾ ਬਹੁਤ ਬੁਰਾ ਹਾਲ ਹੋਵੇਗਾ।
ਜਿਵੇਂ ਦਿੱਤਾ ਬੇਦਾਵਾ ਸੀ ਦਸਮ ਗੁਰ ਨੂੰ, ਸਿੰਘ ਕਰਨ ਸਾਰਾ ਉਹ ਚਾਲ ਸੰਤੋ।
ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਜਿਸ ਪ੍ਰਕਾਰ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਸਿੱਖਾਂ ਨੇ ਬੇਦਾਵਾ ਲਿਖ ਕੇ ਦੇ ਦਿੱਤਾ ਸੀ, ਇਸੇ ਪ੍ਰਕਾਰ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹੀ ਚਾਲ ਸਾਡੇ ਸਮੇਂ ਦੇ ਉੱਤੇ ਵੀ ਵਰਤੇ।
ਮੇਰਾ ਜਾਣਾ ਪਰਦੇਸ ਦੇ ਵਿੱਚ ਹੋਵੇ, ਸਤਿਗੁਰ ਆਪ ਆਖਣ ਗੁਜਰਵਾਲ ਸੰਤੋ।
ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਬਿਆਨ ਕਰ ਰਹੇ ਨੇ ਕਿ ਮੇਰੇ ਪਿਤਾ ਨੇ ਮੈਨੂੰ ਇਹ ਸਾਖੀ ਸੁਣਾਈ ਕਿ ਸਤਿਗੁਰੂ ਰਾਮ ਸਿੰਘ ਜੀ ਨੇ ਪਹਿਲਾਂ ਹੀ ਇਹ ਬਚਨ ਕਰ ਦਿੱਤਾ ਸੀ ਕਿ ਮੈਂ ਪਰਦੇਸ ਦੇ ਵਿੱਚ ਚਲਿਆ ਜਾਵਾਂਗਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਉੱਥੇ ਗੁਜਰਵਾਲ ਐਸੇ ਬਚਨ ਕੀਤੇ ਸਨ।
ਮੇਰਾ ਬਾਪ ਸੁਣ ਕੇ ਬਚਨ ਕਰੀ ਆਇਆ, ਭਜਨ ਪੁੱਛਿਆ ਨਾ ਕਰੀ ਪਾਲ ਸੰਤੋ।
ਸੰਤ ਕਾਲਾ ਸਿੰਘ ਜੀ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਜਦੋਂ ਸਤਿਗੁਰੂ ਰਾਮ ਸਿੰਘ ਜੀ ਨੇ ਐਸੇ ਬਚਨ ਕੀਤੇ, ਉਹਨਾਂ ਬਚਨਾਂ ਨੂੰ ਸੁਣ ਕੇ ਮੇਰਾ ਪਿਤਾ ਫਿਰ ਆਪਣੇ ਘਰ ਵਾਪਸ ਆ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ ਕਿ ਅਜੇ ਸਿੱਖ ਬਣਨ ਦਾ ਵੇਲਾ ਨਹੀਂ, ਇਸ ਕਰਕੇ ਭਜਨ ਨਾ ਪੁੱਛਿਆ ਤੇ ਫਿਰ ਆਪਣੇ ਘਰ ਵਾਪਸ ਮੁੜ ਕੇ ਆ ਗਿਆ।
ਪਾਣਾ ਵਰਤਿਆ ਫਿਰ ਤਮਾਮ ਸਾਰਾ, ਮੇਰੇ ਬਾਪ ਨੂੰ ਰਿਹਾ ਖਿਆਲ ਸੰਤੋ।
ਜਿਹੜੇ ਜਿਹੜੇ ਬਚਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਕੀਤੇ ਸਨ ਉਹ ਸਾਰੇ ਬਚਨ ਪੂਰੇ ਹੋਏ। ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਤਮਾਮ ਸਾਰਾ ਹਾਲ ਉਸੇ ਤਰ੍ਹਾਂ ਵਰਤਿਆ, ਮੇਰੇ ਪਿਤਾ ਨੂੰ ਉਹਨਾਂ ਸਾਰੇ ਬਚਨਾਂ ਦਾ ਪੂਰਾ ਖਿਆਲ ਰਿਹਾ ਤੇ ਮੇਰੇ ਪਿਤਾ ਨੇ ਉਹਨਾਂ ਸਾਰੀਆਂ ਗੱਲਾਂ ਨੂੰ ਆਪਣੇ ਅੱਖਾਂ ਦੇ ਨਾਲ ਹੁੰਦਿਆਂ ਵੇਖਿਆ।
ਸੰਮਤ 1900 ਵਿੱਚ ਬਤਾਲੀਏ ਦੇ, ਸਿੰਘ ਫੇਰ ਬਣਿਆ ਮੇਰੇ ਨਾਲ ਸੰਤੋ।
ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਫੇਰ ਸੰਮਤ 1942 ਦੇ ਵਿੱਚ ਮੇਰਾ ਪਿਤਾ ਮੇਰੇ ਨਾਲ ਹੀ ਮਿਲ ਕੇ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਹੁੰਚ ਕੇ ਤੇ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਦਾ ਸਿੰਘ ਸਜਿਆ ਸੀ। ਗਿਆ ਵਿੱਚ ਬੈਕੁੰਠ ਚੁਤਾਲੀਏ ਦੇ। ਉਸ ਦੱਸਿਆ ਸੀ ਮੈਨੂੰ ਹਾਲ ਸੰਤੋ। ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਫਿਰ 44 ਸੰਵਤ ਦੇ ਵਿੱਚ ਮੇਰਾ ਪਿਤਾ ਬੈਕੁੰਠਾਂ ਦੇ ਵਿੱਚ ਚਲਾ ਗਿਆ, ਭਾਵ ਕੇ ਸਵਰਗਵਾਸ ਹੋ ਗਿਆ। ਮੇਰੇ ਪਿਤਾ ਨੇ ਸਵੈਮ ਇਹ ਸਾਰੇ ਜਿਹੜੇ ਬਚਨ ਨੇ ਕਵੀ ਜੀ ਲਿਖਦੇ ਨੇ ਮੈਨੂੰ ਸੁਣਾਏ ਸਨ। ਕਾਲਾ ਸਿੰਘ ਪ੍ਰਸੰਗ ਮੈਂ ਲਿਖੇ ਸੋਈ, ਕੁਝ ਸੁਣੇ ਦੇਖੇ ਅੱਖਾਂ ਨਾਲ ਸੰਤੋ। ਸੰਤ ਕਾਲਾ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਮੈਂ ਪ੍ਰਸੰਗ ਲਿਖੇ ਨੇ ਉਹ ਕੁਝ ਪ੍ਰਸੰਗ ਮੈਂ ਆਪਣੀ ਅੱਖਾਂ ਦੇ ਨਾਲ ਵੇਖੇ ਨੇ ਤੇ ਕੁਝ ਸੁਣੇ ਹੋਏ ਪ੍ਰਸੰਗਾਂ ਦਾ ਮੈਂ ਬਿਆਨ ਕੀਤਾ। ਇਸ ਪ੍ਰਕਾਰ ਦੇ ਨਾਲ ਸੰਤ ਕਾਲਾ ਸਿੰਘ ਜੀ ਇਸ ਇਤਿਹਾਸ ਨੂੰ ਲਿਖ ਰਹੇ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਸੰਤ ਕਾਲਾ ਸਿੰਘ ਜੀ ਜਿਸ ਪ੍ਰਕਾਰ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਪ੍ਰਕਾਰ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤੇ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।